ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦੇ ਰਿੜਹਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ
ਧੰਨ ਵਾਹਿਗੁਰੂ ਜੀ ਜੈਤ ਸ੍ਰੀ ਬਾਣੀ ਭਗਤਾ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਥ ਕਛੂਐ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ ਨਾਥ ਕਛੂਐ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਗੁਰੂ ਕੇ ਚਰਨ ਪਰਸਦਿਆਂ ਹੋਇਆਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਸੰਗਤ ਰੂਪ ਵਿੱਚ ਜੁੜ ਕਰਕੇ ਗੁਰੂ ਕੀ ਬਾਣੀ ਦਾ ਨਿਤਨੇਮ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਆਪਣੇ ਵੱਡਿਆਂ ਵਡੇਰਿਆਂ ਦਾ ਪਵਿੱਤਰ ਇਤਿਹਾਸ ਜੋ ਪੁੱਤਰਾਂ ਤੋਂ ਨੇਕ ਸਪੁੱਤਰ ਬਣਾ ਦੇਣ ਵਾਲਾ ਹੈ ਉਹ ਹਰ ਰੋਜ਼ ਸੁਣਨ ਦਾ ਯਤਨ ਕਰਦੇ ਹਨ। ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਆਪਣੇ ਇਤਿਹਾਸ ਨੂੰ ਭੁੱਲ ਜਾਵੇ ਉਹ ਕੌਮ ਆਸਤੇ ਆਸਤੇ ਮਲੀਆ ਮੇਟ ਹੋ ਕੇ ਰਹਿ ਜਾਂਦੀ ਹੈ। ਇਤਿਹਾਸ ਕੌਮ ਦੀ ਜਿੰਦ ਜਾਨ ਹੁੰਦਾ ਹੈ ਔਰ ਸਾਡੇ ਵੱਡਿਆਂ ਵਡੇਰਿਆਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਇਹ ਸਾਨੂੰ ਇਤਿਹਾਸ ਰਾਹੀਂ ਪਤਾ ਲੱਗ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਪਵਿੱਤਰ ਇਤਿਹਾਸ ਸਤਿਕਾਰਯੋਗ ਗੁਰਮੁਖ ਪਿਆਰੇ ਗਿਆਨੀ ਜੀ ਸਰਵਣ ਕਰਵਾ ਰਹੇ ਸਨ। ਜਿਨ੍ਹਾਂ ਸਤਿਗੁਰਾਂ ਨੇ ਉਸ ਸਮੇਂ ਅਵਤਾਰ ਧਾਰਿਆ ਜਿਸ ਸਮੇਂ ਦੇ ਹਾਲਾਤ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕੀਤੇ ਹਨ। ਐਸੇ ਹਾਲਾਤ ਬਣੇ ਹੋਏ ਸੀ, ਧਰਮ ਦੀ ਮਾਣ ਮਰਿਆਦਾ ਮਲੀਆ ਮੇਟ ਹੋ ਰਹੀ ਸੀ। ਸੱਚ ਦਾ ਚੰਦਰਮਾ ਪਹਾੜਿਆ ਕਿਤੇ ਲੱਭਦਾ ਨਹੀਂ ਸੀ। ਰਾਜੇ ਲੋਕ ਕਸਾਈ ਬਣ ਚੁੱਕੇ ਸਨ, ਪਰਜਾ ਸਾਰੀ ਸ਼ੰਕਰਾਵਰਨ ਬਣਦੀ ਜਾ ਰਹੀ ਸੀ। ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਧ ਪਹਾਈ। ਸੇਵਕ ਬੈਠਣ ਘਰਾਂ ਵਿੱਚ, ਗੁਰਿ ਉੱਠ ਘਰੀ ਤਨਾੜੇ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖ ਹੈ ਦਾਮ ਹਿਤ, ਭਾਵੈ ਆ ਇੱਕ ਥਾਂ ਜਾਹੀ। ਵਰਤਿਆ ਪਾਪ ਸਭਸ ਜਗ ਮਾਹੀ। ਸਾਰੇ ਸੰਸਾਰ 'ਤੇ ਪਾਪਾਂ ਦਾ ਬੋਲਬਾਲਾ ਵਰਦਾ ਜਾ ਰਿਹਾ ਸੀ। ਧਰਮ ਮੰਦਰ ਟੈ ਢੇਰੀ ਕੀਤੇ ਜਾ ਰਹੇ ਸਨ। ਗਊ ਗਰੀਬ ਦਾ ਦਿਨ ਦਿਹਾੜੇ ਕਤਲ ਹੋ ਰਿਹਾ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਠਾਕੁਰ ਦੁਆਰੇ ਢਾਹੇ ਕਹਿਣ, ਤੇਹ ਠੌੜੀ ਮਾਸੀਤ ਉਸਾਰੈਣ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬੇਥਾਰੈਣ। ਇੰਨਾ ਜ਼ੁਲਮ ਇੰਨਾ ਅਤਿਆਚਾਰ ਹੋ ਰਿਹਾ ਸੀ। ਸਤਿਗੁਰਾਂ ਨੇ ਆਪਣੀ ਕਲਮ ਨਾਲ ਵੀ ਬਚਨ ਲਿਖੇ ਵੀ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਅੰਧੇਰੈ ਰਾਹੋ ਨਾ ਕੋਈ। ਵਿੱਚ ਹਉ ਮੈਂ ਕਰ ਦੁੱਖ ਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਐਸੀ ਸੰਸਾਰ ਦੀ ਦਸ਼ਾ ਹਾਲਤ ਹੈ। ਭੋਲੀ ਪਹਾਲੀ ਗਰੀਬ ਜਨਤਾ ਦੇ ਕੋਲ ਖਾਲਸਾ ਜੀ ਇੱਕ ਅਰਦਾਸ ਹੈ, ਹੋਰ ਕੋਈ ਚਾਰਾ ਜੋਈ ਨਹੀਂ। ਉਹਨਾਂ ਕੋਲ, ਗਰੀਬਾਂ ਕੋਲ ਇੱਕ ਅਰਦਾਸ ਬੇਨਤੀ ਹੁੰਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ। ਹੈ ਸਾਰਾ ਸੜਦਾ ਬਲਦਾ ਸੰਸਾਰ ਅਰਦਾਸਾਂ ਕਰ ਰਿਹਾ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿੱਤ ਦੁਆਰੇ ਉਬਰੈ, ਤਿੱਤੈ ਲਹਿਓ ਉਬਾਰ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਅਰਦਾਸਾਂ ਬੇਨਤੀਆਂ ਹੋ ਰਹੀਆਂ ਸੀ, ਪਰਮੇਸ਼ਰ ਕਿਰਪਾ ਕਰੋ। ਉਹ ਕੀਤੀ ਹੋਈ ਅਰਦਾਸ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਹੋਈ। ਅਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਫਿਰ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਨਿਰਗੁਣ ਅਤੇ ਸਰਗੁਣ ਥੀਆ, ਨਿਰਗੁਣ ਸਰੂਪ ਹੁਣ ਸਰਗੁਣ ਸਰੂਪ ਧਾਰ ਕੇ ਗੁਰੂ ਨਾਨਕ ਨਾਮ ਰਖਵਾ ਕੇ ਸੰਸਾਰ ਦੇ ਭਲੇ ਵਾਸਤੇ, ਨਿਰਗੁਣ ਸਰੂਪ ਨੇ ਆਪਣੇ ਸਰਗੁਣ ਸਰੂਪ ਨੂੰ ਸੰਸਾਰ ਦੇ ਭਲੇ ਵਾਸਤੇ ਪਠਾਇਆ ਭੇਜਿਆ। ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗੇ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਅਸੀਸ ਨਿਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ। ਸਰਬ ਸਾਂਝੀਵਾਲਤਾ ਦਾ ਉਪਦੇਸ਼, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਨੂੰ ਦੇਣ ਵਾਸਤੇ ਆਪ ਚੋਜੀ ਪ੍ਰੀਤਮ ਆਏ ਨੇ। ਜੋ ਕੁਝ ਕੁਦਰਤ ਦਾ ਬਣਾਇਆ ਹੋਇਆ ਹੈ ਉਹ ਸਾਰੀ ਮਨੁੱਖਤਾ ਵਾਸਤੇ ਸਾਂਝਾ ਹੁੰਦਾ ਹੈ। ਉਹ ਤੇ ਇੱਕ ਦਾ ਹੱਕ ਨਹੀਂ ਕੋਈ। ਕੁਦਰਤ ਨੇ ਪਾਣੀ ਬਣਾਇਆ ਹੈ, ਕਿਸੇ ਜਾਤੀ ਦਾ ਪੀਵੇ ਉਹਦੀ ਪਿਆਸ ਬੁਝੇਗੀ, ਕੋਈ ਇਸ਼ਨਾਨ ਕਰੇ ਉਹਦਾ ਸਰੀਰ ਸਵੱਛ ਹੋਵੇਗਾ, ਕਿਉਂਕਿ ਕੁਦਰਤ ਦਾ ਬਣਾਇਆ ਹੋਇਆ ਹੈ। ਹਵਾ ਕੁਦਰਤ ਦੀ ਪੈਦਾ ਕੀਤੀ ਹੋਈ ਤੱਤ ਹੈ, ਉਹਦੇ ਨਾਲ ਹਰ ਬੰਦਾ ਸਵਾਸ ਲੈ ਰਿਹਾ, ਭਾਵੇਂ ਕਿਸੇ ਜਾਤ ਮਜ਼ਹਬ ਧਰਮ ਦਾ ਹੋਵੇ, ਕੋਈ ਵੰਡ ਵਿਤਕਰਾ ਨਹੀਂ। ਸੂਰਜ ਕੁਦਰਤ ਦਾ ਬਣਾਇਆ ਹੋਇਆ ਅਤੇ ਜਦੋਂ ਚੜ੍ਹਦਾ ਸਭ ਥਾਵਾਂ 'ਤੇ ਦਿਨ ਚੜ੍ਹ ਜਾਂਦਾ ਹੈ। ਇਹ ਨਹੀਂ ਵੀ ਫਲਾਣੇ ਥਾਂ 'ਤੇ ਹਨੇਰਾ ਰੱਖਣਾ ਹੈ, ਫਲਾਣੇ ਦੇ ਘਰ ਚਾਨਣ ਨਹੀਂ ਦੇਣਾ। ਜਦੋਂ ਸੂਰਜ ਚੜ੍ਹ ਗਿਆ ਦਿਨ ਚੜ੍ਹ ਜਾਵੇਗਾ। ਹਨੇਰੀ ਰਾਤ ਵਿੱਚ ਚੰਦਰਮਾ ਚੜ੍ਹਿਆ ਕੁਦਰਤ ਦਾ ਬਣਾਇਆ ਹੋਇਆ ਹੈ। ਜਦੋਂ ਚੰਦਰਮਾ ਪ੍ਰਕਾਸ਼ਮਾਨ ਹੋਇਆ ਸਭ ਭੁੱਲੇ ਭਟਕਿਆਂ ਨੂੰ ਰਸਤਾ ਦਿਸ ਪਿਆ। ਉਹ 'ਚ ਕੋਈ ਵੰਡ ਕੋਈ ਵਿਤਕਰਾ ਵਖਰੇਵਾਂ ਨਹੀਂ। ਰੱਬ ਦੀ ਬਣਾਈ ਹੋਈ ਵਸਤੂ ਵਿੱਚ ਕੋਈ ਵੰਡ ਨਹੀਂ, ਕੋਈ ਵਿਤਕਰਾ ਕੋਈ ਵਖਰੇਵਾਂ ਨਹੀਂ। ਜਦੋਂ ਰੱਬ ਸੰਸਾਰ 'ਤੇ ਚੱਲ ਕੇ ਆ ਜਾਵੇ ਉਸ ਰੱਬ ਨੂੰ ਕਦੇ ਵੰਡਿਆ ਨਹੀਂ ਜਾ ਸਕਦਾ। ਜਿੰਨੇ ਦੁਨੀਆ ਦੇ ਧਰਮਾਂ ਦੇ ਮਹਾਂਪੁਰਖ ਆਏ ਬੜੇ ਆਪਣੇ ਥਾਂ 'ਤੇ ਸਤਿਕਾਰ ਯੋਗ ਨੇ, ਇਤਿਹਾਸ ਪੜ੍ਹਦੇ ਹਾਂ ਰੋਜ਼ ਸੁਣਦੇ ਹਾਂ, ਇੱਕ ਵੀ ਹਿੰਦੂ ਵੀਰ ਨੇ ਖੁਸ਼ੀ ਨਾਲ ਕਿਸੇ ਮੁਸਲਮਾਨ ਪੈਗੰਬਰ ਦੇ ਚਰਨਾਂ 'ਤੇ ਸਿਰ ਨਹੀਂ ਚੁਕਾਇਆ। ਤਲਵਾਰ ਨਾਲ ਝੁਕਾ ਲਿਆ ਹੋਵੇ ਤਾਂ ਗੱਲ ਵੱਖਰੀ ਹੈ, ਡਰਾ ਧਮਕਾ ਕੇ ਕਿਸੇ ਨੂੰ ਝੁਕਾ ਲੈਣਾ ਗੱਲ ਵੱਖਰੀ ਹੈ। ਕਿਸੇ ਅਵਤਾਰੀ ਮਹਾਂਪੁਰਖ ਦੇ ਚਰਨਾਂ ਉੱਤੇ ਕਿਸੇ ਮੁਸਲਮਾਨ ਨੇ ਖੁਸ਼ੀ ਨਾਲ ਮੱਥਾ ਨਹੀਂ ਟੇਕਿਆ ਵੀ ਇਹ ਮੇਰੇ ਆਗੂ ਨੇ, ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ। ਪਰ ਧੰਨ ਗੁਰੂ ਨਾਨਕ ਸਾਹਿਬ ਐਸੇ ਸਤਿਗੁਰੂ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਾ ਹਰ ਪੀਰ ਜਗਤ ਗੁਰ ਬਾਬਾ। ਜਾਰੇ ਪੀਰ ਮੁਸਲਮਾਨ ਵੀਰਾਂ ਵਾਸਤੇ ਨੇ, ਜਗਤ ਦੇ ਹਿੰਦੂਆਂ ਦੇ ਗੁਰੂ ਨੇ, ਸਿੱਖਾਂ ਦੇ ਹੈ ਹੀ ਬਾਪੂ। ਸਾਰੀ ਮਨੁੱਖਤਾ ਨੂੰ ਉਪਦੇਸ਼ ਦਿੱਤਾ, ਸਾਰੀ ਮਨੁੱਖਤਾ ਨੂੰ। ਜਿਸ ਦਿਨ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਵੇਈ ਨਦੀ ਦੁਆਰਾ ਪ੍ਰਵੇਸ਼ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਲਿਆਂਦਾ, ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ ਉਪਦੇਸ਼ ਦਿੰਦਿਆਂ ਹੋਏ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਗੇਰੂ ਰੰਗ ਦੇ ਕੱਪੜੇ ਪਹਿਣ ਲਏ, ਸੰਸਾਰ ਨੂੰ ਤਾਰਨ ਜਾਣਾ ਹੈ। ਉਸ ਸਮੇਂ ਦੇ ਅੱਜ ਵੀ ਸਾਧੂਆਂ ਦਾ ਲਿਬਾਸ ਹੈ ਗੇਰੂ ਰੰਗ ਦੇ ਕੱਪੜੇ, ਪਰ ਆਮ ਸਾਧੂਆਂ ਦੇ ਗੇਰੂ ਕੱਪੜਿਆਂ ਵਿੱਚ ਅਤੇ ਗੁਰੂ ਨਾਨਕ ਸਾਹਿਬ ਦੇ ਗੇਰੂ ਰੰਗ ਦੇ ਕੱਪੜਿਆਂ 'ਚ ਜਿਵੇਂ ਅਸਮਾਨ ਦਾ ਫਰਕ ਹੈ। ਹਜ਼ੂਰ ਨੇ ਆਪ ਗੁਰਬਾਣੀ 'ਚ ਵੀ ਬਚਨ ਕਹੇ ਨੇ, ਪੂਰ ਤਾਪ ਗੇਰੂ ਕੇ ਬਸਤਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸਹਿ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਗੇਰੂ ਰੰਗ ਦੇ ਕੱਪੜੇ ਪਾ ਕੇ ਸਾਧ ਬਣ ਗਏ, ਕਿਸੇ ਬਿਪਤਾ ਦੇ ਕਾਰਨ ਕਰਕੇ ਘਰਵਾਲੀ ਨਾ ਆਖੇ ਲੱਗੀ, ਕੋਈ ਪੁੱਤਰ ਧੀ ਆਖਣ ਲੱਗਿਆ, ਕੋਈ ਹੋਰ ਬਿਪਤਾ ਬਣ ਗਈ, ਕੋਈ ਹੋਰ ਚਾਰਾ ਨਾ ਚੱਲਿਆ, ਅਤੇ ਗੇਰੂ ਰੰਗ ਦੇ ਕੱਪੜੇ ਪਾ ਕੇ ਕਿਸੇ ਤੀਰਥ 'ਤੇ ਜਾ ਬੈਠੇ। ਸਾਡੇ ਇਤਿਹਾਸ ਵਿੱਚ ਸਾਡੇ ਦੇਸ਼ ਦੇ ਅੰਦਰ ਬਹੁਤੇ ਸਾਧੂ ਘਰ ਦੀ ਬਿਪਤਾ ਦੇ ਕਾਰਨ ਕਰਕੇ ਬਣੇ, ਗੇਰੂ ਰੰਗ ਦੇ ਕੱਪੜੇ ਪਾਏ ਉਹਨਾਂ ਲੋਕਾਂ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਕਿਸੇ ਬਿਪਤਾ ਦੇ ਕਾਰਨ ਨਹੀਂ, ਸੰਸਾਰ ਦੀ ਬਿਪਤਾ ਨੂੰ ਆਪਣੀ ਝੋਲੀ 'ਚ ਪਾਉਣ ਵਾਸਤੇ ਗੇਰੂ ਰੰਗ ਦਾ ਲਿਬਾਸ ਪਹਿਨਿਆ, ਸਾਥੀਆਂ ਨੂੰ ਨਾਲ ਲਿਆ। ਲਾਹੌਰ ਵਿੱਚ ਪਹੁੰਚੇ ਚੌਟੇ ਦੇ ਮੈਦਾਨ ਸਿਰੀਆਂ ਵਾਲਾ ਮਹੱਲਾ ਹੈ, ਉੱਥੇ ਦੁਨੀ ਚੰਦ ਪਿਤਾ ਨਿਮਿਤ ਸਰਾਧ ਕਰ ਰਹੇ ਹੈ। ਉਹਨੂੰ ਉਪਦੇਸ਼ ਦਿੱਤਾ ਵੀ ਇਹ ਕਿਉਂ ਕਰ ਰਿਹਾ ਹੈ। ਸੱਚੇ ਪਾਤਸ਼ਾਹ ਪੰਡਿਤ ਲੋਕ ਕਹਿੰਦੇ ਨੇ ਵੀ ਜੇ ਖੀਰ ਪਦਾਰਥ ਬਣਾ ਕੇ ਤਿਆਰ ਕਰਕੇ ਇਹਨਾਂ ਨੂੰ ਛਕਾਈਏ, ਪਿਤਰਾਂ ਨੂੰ ਮਿਲਦਾ ਜਾ ਕੇ। ਸਤਿਗੁਰੂ ਕਹਿਣਗੇ ਪੱਕਾ ਯਕੀਨ ਹੈ? ਕਹਿੰਦੇ ਮਹਾਰਾਜ ਇਹ ਕਹਿੰਦੇ ਹਨ। ਸਤਿਗੁਰੂ ਕਹਿਣਗੇ ਇੱਥੋਂ ਚਾਰ ਕੋਹ ਇਸ ਬੰਨੇ ਨੂੰ ਜਾ ਕੇ ਵੇਖ, ਝਾੜੀਆਂ ਤੋਂ ਬਾਹਰ ਨਿਕਲ ਕੇ ਬੁੱਢਾ ਬਘਿਆੜ, ਬਘਿਆੜ ਦੀ ਜੂਨ 'ਚ ਪਿਆ ਹੋਇਆ ਤੇਰਾ ਪਿਤਾ ਹੈ, ਉਹ ਬੈਠਾ ਹੋਇਆ ਅਤੇ ਕਈਆਂ ਦਿਨਾਂ ਦਾ ਭੁੱਖਾ ਹੈ, ਤੂੰ ਇਹਨਾਂ ਬ੍ਰਾਹਮਣਾਂ ਨੂੰ ਨਿਉਂਦੇ ਵਰਜ ਵਰਜ ਕੇ ਛਕਾਉਣਾ ਹੈ, ਜਾ ਕੇ ਉਹਨੂੰ ਛਕਾ ਕੇ ਆ। ਸੱਚੇ ਪਾਤਸ਼ਾਹ ਕਿ ਤੋਂ ਬਘਿਆੜ, ਨਾਲੇ ਕਹਿੰਦੀ ਉਹ ਭੁੱਖਾ ਹੈ ਅਤੇ ਉਹ ਕਿਤੇ ਮੈਨੂੰ ਨਾ ਖਾ ਜਾਵੇ। ਹਜ਼ੂਰ ਕਹਿਣਗੇ ਨਹੀਂ ਕੁਝ ਆਖੇਗਾ, ਜਾ ਕੇ ਛਕਾ ਕੇ ਆਉਣ। ਸਤਿਗੁਰਾਂ ਦੀ ਦੱਸੀ ਹੋਈ ਨਿਸ਼ਾਨੀ 'ਤੇ ਜਦੋਂ ਜਾ ਕੇ ਵੇਖਿਆ ਠੀਕ ਹੀ ਬਘਿਆੜ ਘੁਰਨੇ 'ਚੋਂ ਬਾਹਰ ਨਿਕਲ ਕੇ ਬੈਠਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਜਿਹੜਾ ਹਜ਼ੂਰ ਦਾ ਉਹ ਸੱਚ ਹੈ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਦੇ ਦਰਸ਼ਨ ਦੁਨੀ ਚੰਦ ਕਰਕੇ ਗਿਆ। ਜਦੋਂ ਦੁਨੀ ਚੰਦ ਪੁੱਤਰ ਨੂੰ ਆਉਂਦੇ ਨੂੰ ਤੱਕਿਆ, ਉਸ ਵੇਲੇ ਉਹਨੇ ਸੀਧ ਪ੍ਰਸ਼ਾਦ ਜਿਹੜਾ ਸੀ ਡੱਬਾ ਭੇਜਿਆ ਖੀਰ ਦਾ ਸਤਿਗੁਰਾਂ ਨੇ। ਜਦੋਂ ਉਹ ਚੱਖਿਆ ਖਾਧਾ, ਕਲਿਆਣ ਹੋਈ, ਦੇਵ ਰੂਪ ਧਾਰ ਕੇ ਪ੍ਰਲੋਕ ਨੂੰ ਗਮਨ ਕਰ ਗਿਆ। ਦੁਨੀ ਚੰਦ ਨੂੰ ਸੋਝੀ ਆਈ। ਹਜ਼ੂਰ ਸੱਚੇ ਪਾਤਸ਼ਾਹ ਲਾਹੌਰੋਂ ਚੱਲ ਕੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਰਾਏ ਬੁਲਾਰ ਦੀ ਤਲਵੰਡੀ ਨਗਰ ਹੈ। 67 ਸਾਲ ਦੀ ਅਵਸਥਾ ਸੀ ਬਾਬਾ ਕਲਿਆਣ ਚੰਦ ਸਾਹਿਬ ਜੀ ਦੀ ਉਸ ਸਮੇਂ, ਜਦੋਂ ਗੁਰੂ ਨਾਨਕ ਸਾਹਿਬ ਦੇ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਵੇਖੇ। ਪਿਤਾ ਜੀ ਸਮਝਦੇ ਸੀ ਮੋਦੀ ਖਾਨੇ ਦੀ ਕਾਰ ਕਰ ਰਹੇ ਨੇ, ਪਰ ਹੈਰਾਨ ਹੋ ਗਏ, ਨਾ ਤਾਂ ਸਾਧੂਆਂ ਵਾਲਾ ਲਿਬਾਸ ਪਹਿਨ ਲਿਆ ਹੈ। ਆਗਿਆ ਮੰਗੀ, ਪਿਤਾ ਜੀ ਕੁਝ ਸਮੇਂ ਵਾਸਤੇ ਸੜਦੇ ਬਲਦੇ ਸੰਸਾਰ ਨੂੰ ਵੇਖਣ ਜਾਣਾ ਚਾਹੁੰਦੇ ਹੈ, ਆਗਿਆ ਬਖਸ਼ੋ, ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ, ਪਰ ਕੋਈ ਸਮਾਂ ਸੰਸਾਰ ਨੂੰ ਵੇਖਣ ਜਾਣਾ ਚਾਹੁੰਦੇ ਹਾਂ ਅਤੇ ਆਗਿਆ ਦਿਓ। ਪਿਤਾ ਜੀ ਤੋਂ ਆਗਿਆ ਲੈ ਕੇ ਹਜ਼ੂਰ ਸੱਚੇ ਪਾਤਸ਼ਾਹ 50 ਮੀਲ ਦਾ ਸਫ਼ਰ 17 ਦਿਨਾਂ 'ਚ ਤੈਅ ਕਰਦੇ ਕਰਦੇ ਏਮਨਾਬਾਦ ਜਾ ਪਹੁੰਚੇ। ਮਲਕ ਭਾਗੋ ਦਾ ਹੰਕਾਰ ਨਿਵਿਰਤ ਕਰਨਾ ਅਤੇ ਭਾਈ ਲਾਲੋ ਨੂੰ ਜਾ ਕੇ ਦਰਸ਼ਨ ਦੇਣੇ। ਭਾਈ ਲਾਲੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਆਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਪਾਪ ਦੀ ਕਮਾਈ ਅਤੇ ਧਰਮ ਦੀ ਕਮਾਈ ਵਿੱਚ ਸਤਿਗੁਰਾਂ ਨੇ ਦੱਸਿਆ ਵੀ ਕੀ ਫਰਕ ਹੈ। ਉਪਦੇਸ਼ ਦਿੱਤਾ, ਨਿਹਾਲ ਕੀਤਾ ਸਤਿਗੁਰਾਂ ਨੇ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ 'ਚ ਗੁਰਦੁਆਰਾ ਰੋੜੀ ਸਾਹਿਬ ਉੱਥੇ ਏਮਨਾਬਾਦ ਬਣਿਆ। ਸਤਿਗੁਰੂ ਕਈ ਵਾਰ ਏਮਨਾਬਾਦ ਗਏ, ਫਿਰ ਹਜ਼ੂਰ ਉੱਥੋਂ ਚੱਲੇ ਅਤੇ 6 ਮਹੀਨੇ 'ਚ ਸਫ਼ਰ ਤੈਅ ਕਰਦੇ ਕਰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਵਿਸਾਖੀ ਦਾ ਮੇਲਾ ਨੇੜੇ ਆ ਰਿਹਾ ਸੀ। ਹਰਿਦੁਆਰ ਪੰਡਿਤ ਲੋਕ ਬੜੇ ਇਕੱਠੇ ਹੁੰਦੇ ਨੇ ਵਿਸਾਖੀ ਦਾ ਮੇਲਾ ਮਨਾਉਣ ਵਾਸਤੇ। ਜਿੱਥੇ ਕੋਈ ਮੇਲਾ ਹੁੰਦਾ, ਲੋਕ ਆਮ ਹੀ ਇਕੱਠੇ ਹੋਏ ਹੁੰਦੇ। ਸਤਿਗੁਰੂ ਉਸ ਮੇਲੇ 'ਚ ਜਾ ਪਹੁੰਚਦੇ ਅਤੇ ਲੋਕਾਂ ਨੂੰ, ਭੁੱਲੀ ਹੋਈ ਜਨਤਾ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ। 400 ਮੀਲ ਦਾ ਪਿੰਡ ਆ, 6 ਮਹੀਨਿਆਂ 'ਚ ਤੈਅ ਕਰਕੇ ਹਰਿਦੁਆਰ ਪਹੁੰਚਣਾ, ਉੱਥੋਂ ਦੇ ਪੰਡਤਾਂ ਨੂੰ ਉਪਦੇਸ਼ ਦੇਣਾ ਵੀ ਭਾਈ ਇਹ ਭੋਲੇ ਭਾਲੇ ਲੋਕ ਨੇ ਅਤੇ ਇਹਨਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ। ਸਤਿਗੁਰੂ ਕਹਿਣਗੇ ਤੁਹਾਡਾ ਝਲਟਿਆ ਹੋਇਆ ਪਾਣੀ ਸੂਰਜ ਦੀਆਂ ਕਿਰਨਾਂ ਨਾਲ ਆਕਾਸ਼ ਨੂੰ ਜਾ ਸਕਦਾ 1000 ਮੀਲ ਤਾਂ। ਇੱਕ ਗਰਮੀ ਦਾ ਮਹੀਨਾ, ਇੱਕ ਸੂਰਜ ਗਰਮੀ ਤਪਸ਼ ਵਰਾ ਰਿਹਾ, ਉਹਦੀਆਂ ਕਿਰਨਾਂ ਨਾਲ ਪਾਣੀ ਆਕਾਸ਼ ਨੂੰ ਜਾ ਸਕਦਾ ਅਤੇ ਸਾਡਾ 350 ਮੀਲ ਕਰਤਾਰ ਵਾਹਿਗੁਰੂ ਤਲਵੰਡੀ ਨਗਰ 'ਚ ਬੀਜੀ ਹੋਈ ਖੇਤੀ, ਉੱਥੇ ਪਾਣੀ ਕਿਉਂ ਨਹੀਂ ਜਾ ਸਕਦਾ। ਭਰਮਗੜ੍ਹ ਦਾ ਕਿਲ੍ਹਾ ਗੁਰੂ ਨਾਨਕ ਨਿਰੰਕਾਰੀ ਨੇ ਤੋੜਿਆ ਅਤੇ ਉਪਦੇਸ਼ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਹਰਿਦੁਆਰ ਦੇ ਪਾਂਡਿਆਂ ਨੂੰ। ਉੱਥੋਂ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਚੱਲੇ ਅਤੇ 150 ਮੀਲ ਦਾ ਪਿੰਡ ਹੈ ਨਾਨਕ ਮਤੇ ਵਾਲਾ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ UP ਵਿੱਚ, ਜਿਹਨੂੰ ਕਦੇ ਗੋਰਖ ਮਤਾ ਕਿਹਾ ਜਾਂਦਾ ਸੀ। ਰਸਤੇ ਵਿੱਚ ਜਾਂਦਿਆਂ ਹੋਇਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਯਾਦ 'ਚ ਚਰਨ ਪਾਦਕਾ ਗੁਰਦੁਆਰਾ ਬਣਿਆ ਹੋਇਆ ਜ਼ਿਲ੍ਹਾ ਪੌੜੀ ਵਿੱਚ ਹੈ। ਉੱਥੋਂ ਅੱਗੇ ਰਸਤੇ ਵਿੱਚ ਅਲਮੋੜਾ ਆਉਂਦਾ, ਹਰਿਦੁਆਰ ਤੋਂ 80 ਮੀਲ ਦੀ ਦੂਰੀ 'ਤੇ ਅਲਮੋੜਾ ਹੈ। ਅਲਮੋੜੇ ਵਿੱਚ ਜੀਵਾਂ ਨੂੰ ਉਪਦੇਸ਼ ਦਿੱਤਾ ਅਤੇ ਚੰਦ ਜਾਤ ਦੇ ਰਾਜੇ ਲੋਕ ਰਾਜ ਕਰਦੇ ਸੀ। ਕੋਈ ਪਰਦੇਸੀ ਆਦਮੀ ਰਾਹਗੀਰ ਮਿਲ ਜਾਂਦਾ ਅਤੇ ਪੱਥਰ ਦੀ ਮੂਰਤੀ ਅੱਗੇ ਉਹਦੀ ਬਲੀ ਦੇ ਦਿੱਤੀ ਜਾਂਦੀ ਹੈ, ਪੁੰਨ ਸਮਝਿਆ ਜਾਂਦਾ ਸੀ, ਔਰ ਵਰਾਹ ਦੇਵਤੇ ਦੀ ਮੂਰਤੀ ਗਲ 'ਚ ਪਾਈ ਹੋਈ ਹੁੰਦੀ ਸੀ। ਉਹਨਾਂ ਨੂੰ ਉਪਦੇਸ਼ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ। 70 ਮੀਲ ਦਾ ਪਿੰਡ ਅਲਮੋੜੇ ਤੋਂ ਅੱਗੇ ਫਿਰ ਗੋਰਖ ਮਤੇ ਵਾਲਾ ਸਥਾਨ ਹੈ, ਉੱਥੇ ਯੋਗੀਆਂ ਨੂੰ ਉਪਦੇਸ਼ ਦੇਣਾ। ਗਰੀਬ ਨਵਾਜ ਨੇ ਬੜੇ ਹੀ ਯਤਨ ਕੀਤੇ ਹਜ਼ੂਰ ਦੇ ਚਿੱਤ ਨੂੰ ਡਲਾਉਣ ਵਾਸਤੇ। ਜਿਸ ਪਿੱਪਲ ਥੱਲੇ ਬੈਠੇ ਸੀ ਚੋਜੀ ਪ੍ਰੀਤਮ, ਉਸ ਪਿੱਪਲ ਨੂੰ ਉਡਾਉਣ ਲੱਗਿਆ। ਹਜ਼ੂਰ ਕਹਿਣਗੇ ਡਟਿਆ ਰਹੋ, ਉਹ ਜੜ੍ਹਾਂ ਕੜਕੜ ਜੀਆਂ ਹੋਈਆਂ, ਲੇਕਿਨ ਜੜ੍ਹਾਂ 'ਤੇ ਹੀ ਉਹ ਪਿੱਪਲ ਖਲੋਤਾ ਰਿਹਾ ਹਜ਼ੂਰ ਦੇ ਹੁਕਮ ਦੇ ਮੁਤਾਬਕ। ਐਂ ਬੜਾ ਲੰਮਾ ਸਮਾਂ ਉਹ ਪਿੱਪਲ ਜਿਉਂਦਾ ਤਿਉਂ ਖਲੋਤਾ ਰਿਹਾ। ਸਾਡੀ ਸ਼ਰਧਾ ਕਿ ਇੰਨੀ ਕੁ ਅਸੀਂ ਕੱਚਾ ਜਿਹਾ ਸਾਡਾ ਜੀਵਨ ਹੈ, ਸਾਡੀ ਸ਼ਰਧਾ ਵੀ ਕੱਚੀ ਹੈ। ਸਾਡੇ ਮਨ 'ਚ ਤੌਖਲਾ ਜਾਗ ਪਿਆ ਵੀ ਸ਼ਹਿਰ ਇਹ ਪਿੱਪਲ ਡਿੱਗ ਪਵੇਗਾ। ਐਂ ਵੱਡਾ ਭਾਰੀ ਰੱਥੜ ਆ ਉਹਦੇ 'ਚ ਨਾਲ ਬੰਨ੍ਹ ਦਿੱਤਾ ਅਤੇ ਉਹ ਬਣਾ ਦਿੱਤਾ ਹੈ। ਉਹਦੀਆਂ ਜੜ੍ਹਾਂ ਵੀ ਥੜੇ ਦੀ ਲਪੇਟ ਵਿੱਚ ਆ ਗਈਆਂ ਨੇ ਔਰ ਵੱਡਾ ਪੁਰਾਣਾ ਉਸ ਇਲਾਕੇ ਦਾ ਉਹ ਪਿੱਪਲ ਹੈ। ਆਖਰ ਸਤਿਗੁਰਾਂ ਨੂੰ ਸਿੱਧਾ ਨਿਹਾਰਿਆਂ ਹੋਇਆਂ ਨੇ ਕਿਹਾ, ਸਤਿਗੁਰੂ ਜੀ ਸਾਨੂੰ ਪਾਣੀ ਲਿਆ ਕੇ ਜਲ ਛਕਾਓ, ਪਾਣੀ ਲਿਆ ਕੇ ਪਿਆਓ। ਸਤਿਗੁਰੂ ਕਹਿਣਗੇ ਸੇਵਾ ਕਰਨੀ ਕੋਈ ਮਾੜੀ ਗੱਲ ਨਹੀਂ, ਲਿਆਓ ਭਾਈ। ਲੋਟਾ ਦਿੱਤਾ ਖੱਪਰ, ਵੀ ਲਓ ਮਹਾਰਾਜ ਖੱਪਰ ਲੈ ਜਾਓ ਅਤੇ ਜਲ ਲਿਆਓ। ਸਤਿਗੁਰੂ ਖੱਪਰ ਹੱਥ ਵਿੱਚ ਲੈ ਲਿਆ, ਜਲ ਲੈਣ ਵਾਸਤੇ ਚਲੇ ਗਿਆ ਨਦੀ ਦੇ ਘਾਟ 'ਤੇ। ਉਸ ਪਾਣੀ ਨੂੰ ਸੁਕਾ ਦਿੱਤਾ, ਰਿੱਧੀਆਂ ਸਿੱਧੀਆਂ ਨਾਲ ਜੋਗੀਆਂ ਨੇ ਅਤੇ ਹੀਰੇ ਮੋਤੀ ਚਮਕਦੇ ਵਿਖਾ ਦਿੱਤੇ ਵੀ ਹਜ਼ੂਰ ਦਾ ਚਿੱਤ ਡੋਲ ਜਾਵੇਗਾ। ਸਤਿਗੁਰੂ ਉਹ ਲੋਟਾ ਵਾਪਸ ਲਿਆ ਕੇ ਆਖਿਆ, ਲਓ ਸੰਤ ਜੀ ਆਪਣਾ ਲੋਟਾ ਸੰਭਾਲ ਲਓ। ਕਹਿੰਦੇ ਮਹਾਰਾਜ ਪਾਣੀ ਲੈਣ ਗਏ ਸੀ, ਹਜ਼ੂਰ ਕਹਿਣਗੇ ਉੱਥੇ ਪਾਣੀ ਨਹੀਂ। ਕਹਿੰਦੇ ਹੋਰ ਕੋਈ ਵਸਤੂ? ਸਤਿਗੁਰੂ ਕਹਿੰਦੇ ਉਹਦੇ ਨਾਲ ਸਾਡਾ ਕੀ ਸੰਬੰਧ ਹੈ ਉਸ ਵਸਤੂ ਨਾਲ? ਹੈ ਪਾਣੀ ਤੁਸੀਂ ਮੰਗਿਆ ਸੀ, ਪਾਣੀ ਉੱਥੇ ਹੈ ਨਹੀਂ। ਔਰ ਗਰੀਬ ਨਿਵਾਜ ਨੇ ਲੋਟਾ ਵਾਪਸ ਦੇ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪ੍ਰਸੰਗ ਦਾ ਵੀ ਵਰਣਨ ਕੀਤਾ ਹੈ, ਸਿੱਧੀ ਮਨੇ ਵਿਚਾਰਿਆ ਕਿਵੇ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਬਣੀ ਉੱਠ ਚੱਲ, ਬਾਬਾ ਆਇਆ ਪਾਣੀ ਐਂ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚੱਲ। ਫਿਰ ਆਇਆ ਗੁਰ ਨਾਥ ਜੀ ਪਾਣੀ ਠੌੜ ਨਹੀਂ ਉਸ ਤਲ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। 45 ਕੁ ਮੀਲ 'ਤੇ ਇੱਕ ਹੋਰ ਵਿਗੜੇ ਸਾਧਾਂ ਦਾ ਲਾਣਾ ਵੀ ਬੈਠਾ ਸੀ ਸਿੱਧ ਮੰਡਲੀ ਦੇ। ਹਜ਼ੂਰ ਸੱਚੇ ਪਾਤਸ਼ਾਹ ਉੱਥੇ ਵੀ ਜਾ ਪਹੁੰਚੇ। ਅਖੀਰ ਬਹਾਨਾ ਬਣਾਇਆ ਵੀ ਸੱਚੇ ਪਾਤਸ਼ਾਹ ਕੋਈ ਖਾਣ ਵਾਸਤੇ ਸਾਨੂੰ ਕੋਈ ਵਸਤੂ ਦਿਓ। ਮੌਜ ਦੇ ਮਾਲ ਕਹਿਣਗੇ, ਭਾਈ ਮਰਦਾਨੇ ਆ ਰਬਾਬ ਵਜਾਓ, ਬਾਣੀ ਆਈ ਹੈ। ਭਾਈ ਮਰਦਾਨੇ ਨੇ ਰਬਾਬ ਛੇੜੀ, ਗੁਰੂ ਨਾਨਕ ਨੇ ਇਲਾਹੀ ਕੀਰਤਨ ਗਾਇਆ। ਅਰੀਠੇ ਦੇ ਬਿਰਛ ਥੱਲੇ ਬੈਠੇ ਸੀ ਹਜ਼ੂਰ, ਕਹਿਣਗੇ ਅਰੀਠੇ ਤੋੜ ਕੇ ਖਾਓ। ਕਹਿਣਗੇ ਮਹਾਰਾਜ ਕੋਝਾ ਮਜ਼ਾਕ, ਕਦੇ ਰੀਠੇ ਵੀ ਖਾਧੇ ਜਾ ਸਕਦੇ? ਸਤਿਗੁਰੂ ਕਹਿਣਗੇ ਤੋੜ ਕੇ ਖਾ ਕੇ ਵੇਖੋ। ਧੰਨ ਗੁਰੂ ਨਾਨਕ ਸਾਹਿਬ ਜਿਸ ਬਿਰਛ ਥੱਲੇ ਬੈਠੇ, ਯਹਿਰ ਵਰਗਾ ਕੁੜੱਤਣ ਭਰਿਆ ਰੀਠਾ ਅੰਮ੍ਰਿਤ ਵਰਗਾ ਹੋ ਗਿਆ। ਜਦੋਂ ਤੋੜ ਕੇ ਖਾਧੇ ਬੜੇ ਨਿਹਾਲ ਹੋਏ, ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨ ਫੜੇ। ਮੈਂ ਕਈ ਵਾਰ ਹੈਰਾਨ ਹੁੰਦਾ ਸੀ, ਕਈ ਕਈ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਅਖੰਡ ਪਾਠ ਵੀ ਕਰਦੇ ਵੀ ਹਾਂ, ਕਰਾਉਂਦੇ ਵੀ ਹਾਂ, ਕੀਰਤਨ ਕਰਦੇ ਵੀ ਹਾਂ, ਕੀਰਤਨ ਸੁਣਦੇ ਵੀ ਹਾਂ, ਪਰ ਸ਼ਬਦ ਕਦੇ ਹਿਰਦੇ 'ਚ ਨਹੀਂ ਵਸਣ ਦਿੱਤਾ। ਇੱਕ ਸ਼ਬਦ ਗੁਰੂ ਨਾਨਕ ਦੀ ਰਸਨਾ ਤੋਂ ਸੁਣਿਆ, ਰੀਠੇ ਨੇ ਬਿਰਸ਼ ਨੇ ਜ਼ਹਿਰ ਵਰਗੇ ਕੌੜੇ ਨੇ। 500 ਸਾਲ ਬਤੀਤ ਹੋ ਗਿਆ ਅਤੇ ਅੱਜ ਗੁਰੂ ਨਾਨਕ ਦਾ ਸਿੱਖ ਜਦੋਂ ਉੱਥੇ ਜਾਂਦਾ ਹੈ ਨਾ, ਰੀਠਾ ਅੱਜ ਵੀ ਮਿੱਠਾ ਹੀ ਫਲ ਦਿੰਦਾ ਹੈ। ਕਈ ਵਾਰ ਫਲ ਟੁੱਟਿਆ ਅਤੇ ਕਈ ਵਾਰ ਲੱਗਾ, ਜਿਹੜਾ ਉਹਨੂੰ ਫਲ ਅੱਜ ਵੀ ਲੱਗਦਾ, ਗੁਰੂ ਨਾਨਕ ਦੀ ਉਸ ਬਿਰਸ਼ 'ਤੇ ਵੀ ਕਿਰਪਾ, ਅੱਜ ਵੀ ਅੰਮ੍ਰਿਤ ਵਰਗੇ ਛੁਹਾਰਿਆਂ ਵਰਗੇ ਮਿੱਠੇ ਰੀਠੇ ਸਿੱਖ ਪ੍ਰਸ਼ਾਦ ਲੈ ਕੇ ਆਉਂਦਾ ਹੈ ਉੱਥੋਂ। ਸਤਿਗੁਰੂ ਵਾਪਸ ਆਏ, ਉੱਥੋਂ ਅੱਗੇ ਚੱਲੇ ਅਯੁੱਧਿਆਪੁਰੀ, ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ। ਦੀਵਾਲੀ ਦਾ ਮੇਲਾ ਹੈ, ਤਮਾਮ ਲੋਕਾਂ ਦਾ ਇਕੱਠ। ਹਜ਼ੂਰ ਸੱਚੇ ਪਾਤਸ਼ਾਹ ਉੱਥੇ ਜਾ ਪਹੁੰਚੇ, ਉਹਨਾਂ ਲੋਕਾਂ ਨੂੰ ਪਵਿੱਤਰ ਉਪਦੇਸ਼ ਦਿੱਤਾ, 85 ਮੀਲ ਦਾ ਪੈਂਡਾ ਤੈਅ ਕਰਕੇ। ਫਿਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਆਉਣ ਵਾਲੇ ਦਿਨਾਂ 'ਚ ਮਾਘੀ ਦੇ ਮੇਲੇ ਦਾ, ਖਾਲਸਾ ਜੀ ਮੇਲਾ ਆ ਰਿਹਾ ਸੀ, ਜਿਹੜਾ ਤ੍ਰਿਵੇਣੀ ਰਾਜ ਤੀਰਥ ਦੇ ਉੱਪਰ ਲੱਗਦਾ ਸੀ, ਜਿਸ ਨੂੰ ਅੱਜ ਮੁਗਲੀਆ ਹਕੂਮਤ ਨੇ ਉਹਦਾ ਨਾਮ ਅਲਾਹਾਬਾਦ ਰੱਖ ਦਿੱਤਾ ਹੈ। ਤ੍ਰਿਵੇਣੀ ਰਾਜ ਤੀਰਥ 'ਤੇ ਗੰਗਾ ਅਤੇ ਜਮੁਨਾ ਪ੍ਰਤੱਖ ਵਗਦੀ ਹੈ, ਸੁਰਸਤੀ ਦਾ ਕਹਿੰਦੇ ਨੇ ਗੁਪਤ ਸੰਗਮ ਹੈ। ਮਾਘ ਦੀ ਸੰਗਰਾਂਦ ਨੂੰ ਉੱਥੇ ਵੱਡਾ ਭਾਰੀ ਮੇਲਾ ਲੱਗਦਾ ਸੀ, ਹਜ਼ੂਰ ਉੱਥੇ ਜਾ ਪਹੁੰਚੇ। ਉੱਥੇ ਸੰਗਤਾਂ ਨੂੰ ਨਿਹਾਲ ਕਰਦਿਆਂ ਹੋਇਆਂ ਅੱਗੇ ਖਾਲਸਾ ਜੀ, ਫੱਗਣ ਦੇ ਦਿਨਾਂ 'ਚ ਸ਼ਿਵਰਾਤਰੀ ਆਉਂਦੀ ਹੈ, ਫੱਗਣ ਵਧੀ 14 ਨੂੰ ਸ਼ਿਵਰਾਤਰੀ ਹਰ ਸਾਲ ਆਉਂਦੀ, ਫੱਗਣ ਵਧੀ 14 ਨੂੰ। ਬਨਾਰਸ ਦੀ ਧਰਤੀ ਭਗਵਾਨ ਇਸੇ ਤਰ੍ਹਾਂ ਭੋਲਾਨਾਥ ਸ਼ਿਵ ਜੀ ਦੀ ਵਸਾਈ ਹੋਈ ਹੈ। ਬੜੀ ਮੰਗਲਮਈ ਰਾਤ ਉਸਦੀ ਗਿਣਦੇ ਨੇ। ਇਸ ਰਾਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚ ਕੇ ਉੱਥੋਂ ਦੇ ਜੀਵਾਂ ਨੂੰ ਉਪਦੇਸ਼ ਦਿੱਤਾ। ਪੰਡਿਤ ਗੋਪਾਲ ਦੱਤ ਨੂੰ ਹਜ਼ੂਰ ਨੇ ਉਪਦੇਸ਼ ਦਿੱਤਾ, ਜਿਹੜਾ ਗੁਰਮੁਖ ਪਿਆਰੇ ਦੱਸ ਰਹੇ ਸੀ। ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧੰ। ਉੱਥੋਂ ਚੱਲ ਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ 125 ਮੀਲ ਪਿੰਡ ਅੱਗੇ ਤੈਅ ਕਰਦੇ ਹਨ। ਬਿਹਾਰ ਲੱਗ ਜਾਂਦਾ, 25 ਮੀਲ ਜਾਈਏ ਅਤੇ 100 ਕੁ ਮੀਲ ਹੋਰ ਅੱਗੇ ਬਿਹਾਰ ਦੀ ਧਰਤੀ 'ਚ ਇੱਕ ਪ੍ਰਸਿੱਧ ਅਸਥਾਨ ਹੈ ਜਿਹਨੂੰ ਗਯਾ ਜੀ ਕਿਹਾ ਜਾਂਦਾ, ਗਯਾ ਜੀ ਤੀਰਥ ਹੈ। ਉਸ ਅਸਥਾਨ 'ਤੇ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦੇਣਾ ਵਿਸਾਖੀ 'ਤੇ। ਉੱਧਰਲੇ ਲੋਕ ਜਿਹੜੇ ਸੀ ਉਸ ਥਾਂ 'ਤੇ ਇਕੱਠੇ ਹੁੰਦੇ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਪਹੁੰਚ ਜਾਣਾ ਹੈ। ਫਿਰ ਹਜ਼ੂਰ ਜਗਨਨਾਥ ਨੂੰ ਜਾਣਾ ਚਾਹੁੰਦੇ ਨੇ, ਲੇਕਿਨ ਗੁਹਾਟੀ ਨੂੰ ਰੁਕ ਕੀਤਾ। ਗੁਹਾਟੀ ਦੇ ਵਿੱਚ, ਆਸਾਮ ਦੇ ਵਿੱਚ ਗੁਹਾਟੀ ਸ਼ਹਿਰ ਹੈ ਅਤੇ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ 'ਤੇ ਕਾਮਾਖਿਆ ਦੇਵੀ ਦਾ ਇੱਕ ਮੰਦਰ ਬਣਿਆ ਹੋਇਆ ਹੈ, ਜਿੱਥੇ ਧਰਮ ਦੇ ਨਾਂ 'ਤੇ ਸ਼ਰਾਬ ਆਦਿਕ, ਮਦਰਾ ਪਰ ਇਸਤਰੀ ਗਮਨ ਆਦਿਕ, ਇਹ ਧਰਮ ਦੀਆਂ ਮਰਿਆਦਾ ਬਣਾਈਆਂ ਹੋਈਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਉਪਦੇਸ਼ ਦੇਣਾ। ਫਿਰ ਖਾਲਸਾ ਜੀ ਪਹਾੜ ਦੇ ਇਲਾਕੇ ਨੂੰ ਤੈਅ ਕਰਦੇ, ਜਗਨਨਾਥ ਦੇ ਮੰਦਰ ਵਿੱਚ ਪਹੁੰਚਣਾ, ਜਿੱਥੇ ਹਾੜ ਵਧੀ ਏਕਮ ਨੂੰ ਸਲਾ ਹਾੜ ਸੁਧੀ ਏਕਮ ਨੂੰ ਸਲਾਨਾ ਉੱਥੇ ਮੇਲਾ ਲੱਗਦਾ ਹੈ। ਉੱਥੋਂ ਰਮੇਸ਼ਵਰ ਵਾਲਾ ਸਥਾਨ, ਅਤੇ ਫਿਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕੌਡੇ ਰਾਕਸ਼ ਨੂੰ ਤਾਰਨਾ। ਥਾਵਾਂ ਥਾਵਾਂ 'ਤੇ ਹੁੰਦਿਆਂ ਹੋਇਆਂ ਵਾਪਸ ਹਜ਼ੂਰ ਨੇ ਫਿਰ ਮੁੜ ਕੇ ਸੁਲਤਾਨਪੁਰ ਸਾਹਿਬ ਆਉਣਾ। ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ, ਔਰ ਭਰਮ ਭੁਲੇਖੇ ਦੁਨੀਆਂ ਦੇ ਹਿਰਦੇ 'ਚੋਂ ਕੱਢੇ ਵੀ ਊਚ ਨੀਚ ਨਹੀਂ। ਇਹੀ ਕਾਰਨ ਸੀ ਵੀ ਜਨੇਊ ਪਾਉਣ ਤੋਂ ਵੀ ਹਜ਼ੂਰ ਨੇ ਇਨਕਾਰ ਕੀਤਾ। ਜਨੇਊ ਜਿਹੜਾ ਖਾਲਸਾ ਜੀ, ਉਹਦੇ ਵਿੱਚ ਵੀ ਇੱਕ ਵਿਤਕਰਾ ਪਾਇਆ ਹੋਇਆ ਹੈ। ਬ੍ਰਾਹਮਣ ਜਨੇਊ ਪਾ ਸਕਦਾ, ਛੱਤਰੀ ਪਾ ਸਕਦਾ, ਬੈਸ ਪਾ ਸਕਦਾ, ਸ਼ੂਦਰ ਨੂੰ ਜਨੇਊ ਪਾਉਣ ਦੀ ਅਧਿਕਾਰ ਨਹੀਂ। ਇਸਤਰੀ ਭਾਵੇਂ ਪੰਡਤਾਣੀ ਹੋਵੇ, ਬ੍ਰਾਹਮਣੀ ਹੋਵੇ, ਉਹਨੂੰ ਕੋਈ ਅਧਿਕਾਰ ਨਹੀਂ। ਕਿਸੇ ਜਾਤੀ ਦੀ ਇਸਤਰੀ ਜਨੇਊ ਨਹੀਂ ਪਾ ਸਕਦੇ, ਇਹ ਫਰਕ ਪਾਇਆ ਹੋਇਆ ਸੀ। ਫਿਰ ਜਨੇਊ ਜਿਹੜਾ ਬ੍ਰਾਹਮਣ ਨੇ ਪਾਉਣਾ, ਉਹ ਸੂਤ ਦਾ ਵੱਟ ਕੇ, ਡੋਰਾਂ ਵੱਟ ਕੇ, ਦੋ ਡੋਰਾਂ ਦਾ ਇੱਕ ਅੱਗਰ ਬਣਾਇਆ ਜਾਂਦਾ ਅਤੇ ਦੋ ਅੱਗਰਾਂ ਦਾ ਇੱਕ ਜਨੇਊ ਬਣਦਾ ਸੀ, ਉਹ ਪਾਉਣਾ ਹੈ। ਅਤੇ ਫਿਰ ਜਿਹੜਾ ਛੱਤਰੀ ਹੈ, ਉਹਦੇ ਗਲ ਵਿੱਚ ਖਾਲਸਾ ਜੀ ਜਨੇਊ ਜਿਹੜਾ ਪਾਉਣਾ, ਉਹ ਆ ਪੁਰਾਣੇ ਸਮੇਂ 'ਚ ਬੀਜਦੇ ਹੁੰਦੇ ਸੀ ਪੰਜਾਬ 'ਚ ਸਣ, ਉਹ ਸਣ ਦੀਆਂ ਬਰੀਕ ਰੱਸੀਆਂ ਜਿਹੀਆਂ ਵੱਟ ਕੇ ਅਤੇ ਉਹਦੇ ਗਲ ਵਿੱਚ ਪਾਉਣਾ। ਜਿਹੜਾ ਬੈਸ ਦੇ ਗਲ ਵਿੱਚ ਪਾਉਣਾ, ਉਹ ਭੇਡੂ ਮੁੰਨ ਕੇ ਉਹਦੀ ਉੱਨ ਦੀਆਂ ਰੱਸੀਆਂ ਬਣਾ ਕੇ ਅਤੇ ਫਿਰ ਉਹਦੇ ਗਲ ਵਿੱਚ ਪਾਉਣਾ ਹੈ, ਇਹ ਵਿਤਕਰਾ ਪਾਇਆ ਹੋਇਆ ਸੀ। ਜੇ ਬ੍ਰਾਹਮਣ ਨੇ ਪਾਉਣਾ ਤਾਂ ਬਸੰਤ ਰੁੱਤੇ, ਜੇ ਛੱਤਰੀ ਨੇ ਪਾਉਣਾ ਤਾਂ ਗਰਮੀ ਦੀ ਰੁੱਤੇ, ਅਤੇ ਜੇ ਖਾਲਸਾ ਜੀ ਬੈਸ ਨੇ ਪਾਉਣਾ ਤਾਂ ਪਤਝੜ ਦੀ ਰੁੱਤੇ, ਇਹ ਵੰਡ ਵਿਤਕਰੇ ਬਣਾਏ ਹੋਏ ਸੀ। ਕਿਸੇ ਵੀ ਧਰਮ 'ਚ ਇਸਤਰੀ ਜਾਤੀ ਨੂੰ ਕੋਈ ਹੱਕ ਹਕੂਕ ਨਹੀਂ ਸੀ, ਇਹ ਤਾਂ ਸਤਿਗੁਰਾਂ ਨੇ ਰਹਿਮਤਾਂ ਬਖਸ਼ਾਂ ਕੀਤੀਆਂ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਐਸੀਆਂ ਮਹਾਨ ਰਹਿਮਤਾਂ ਦੇ ਕਰਨ ਹਾਰੇ ਧੰਨ ਗੁਰੂ ਨਾਨਕ ਸਾਹਿਬ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ੍ਹ ਰਾਖੀ ਮੇਰੀ। ਐਸੇ ਮਹਾਨ ਸਤਿਗੁਰੂ ਗਰੀਬ ਨਿਵਾਜ ਹਨ। ਚੱਲ ਰਹੀ ਲੜੀ ਵਾਰ ਅੰਮ੍ਰਿਤ ਰੂਪ ਕਥਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਭਗਤ ਰਸਨਾਂ ਦੁਆਰਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਜੈਤ ਸ੍ਰੀ ਬਾਣੀ ਭਗਤਾ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ।
ਇਹ ਜੈਤ ਸ੍ਰੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਹਜ਼ੂਰ ਕਿਰਪਾ ਕਰਕੇ, ਅਤੇ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹਜ਼ੂਰ ਫਰਮਾ ਰਹੇ ਨੇ। 523 ਵਾਰ ਖਾਲਸਾ ਜੀ ਇਹ ਮੰਤਰ ਗੁਰੂ ਗ੍ਰੰਥ ਸਾਹਿਬ 'ਚ ਸਤਿਗੁਰਾਂ ਨੇ ਫਰਮਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਬੀਜ ਮੰਤਰ ਹੈ। ਚਾਰ ਪ੍ਰਕਾਰ ਦਾ ਮੰਗਲ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਸਾਰੇ ਸਿਆਣੇ ਪੁਰਸ਼ ਬੈਠੇ ਹੋ। ਚਾਰ ਪ੍ਰਕਾਰ ਦੇ ਮੰਗਲ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਤੇ ਨੇ। ਇਹ ਮੰਗਲ 523 ਵਾਰ ਹਜ਼ੂਰ ਨੇ ਵਰਤਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਇੱਕ ਮੰਗਲਾ ਚਰਨ ਹੈ ਜਿਹੜਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹੈ। ਇਹ ਦੋ ਵਾਰੀ ਹਜ਼ੂਰ ਨੇ ਇਹ ਮੰਗਲਾ ਚਰਨ ਵਰਤਿਆ ਹੈ। ਇੱਕ ਵਾਰੀ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਸ੍ਰੀ ਰਾਗ ਦੇ ਅੰਦਰ ਵਣਜਾਰਾ ਬਾਣੀ ਹੈ, ਉਸ ਵੇਲੇ ਹਜ਼ੂਰ ਨੇ ਸ਼ਬਦ ਵਰਤਿਆ, ਅਤੇ ਇੱਕ ਵਾਰ ਬਿਹਾਗੜੇ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਦੋ ਵਾਰ ਗੁਰੂ ਗ੍ਰੰਥ ਸਾਹਿਬ 'ਚ ਇਹ ਮੰਗਲ ਹਜ਼ੂਰ ਨੇ ਕੀਤਾ ਹੈ। ਇੱਕ ਮੰਗਲਾ ਚਰਨ ਹੈ ਜਿਹੜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ, ਇਹ ਮੰਗਲ ਹਜ਼ੂਰ ਨੇ ਨੌ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਕੀਤਾ ਹੈ। ਮਾਝ ਦੀ ਵਾਰ ਦੇ ਆਰੰਭ ਵਿੱਚ ਹਜ਼ੂਰ ਨੇ ਕੀਤਾ ਹੈ। ਗੌੜੀ ਰਾਗ ਦੇ ਸੰਤਾਂ ਵਿੱਚ ਵੀ ਗੌੜੀ ਦੀਆਂ ਅਸ਼ਟਪਦੀਆਂ ਵਿੱਚ ਦੋ ਦੋ ਵਾਰੀ ਮੰਗਲਾ ਚਰਨ ਕੀਤਾ, ਚਾਰ ਵਾਰੀ, ਤਿੰਨ ਵਾਰੀ ਗੌੜੀ ਦੀ ਭਗਤ ਬਾਣੀ 'ਚ ਕੀਤਾ, ਚਾਰ ਅਤੇ ਤਿੰਨ ਸੱਤ, ਇੱਕ ਪਹਿਲੋਂ ਮਾਝ ਦੀ ਵਾਰ ਵਾਲਾ ਅੱਠ, ਅਤੇ ਨੌਵਾਂ ਹਜ਼ੂਰ ਨੇ ਬਿਲਾਵਲ ਰਾਗ ਵਿੱਚ ਜਾ ਕੇ ਕੀਤਾ ਹੈ। ਨੌ ਵਾਰੀ ਇਹ ਗੁਰੂ ਗ੍ਰੰਥ ਸਾਹਿਬ 'ਚ ਇਹ ਮੰਗਲਾ ਚਰਨ ਵਰਤਿਆ ਹੈ, ਅਤੇ ਤੇਤੀ ਵਾਰ ਖਾਲਸਾ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਹੰਗੁਰ ਪ੍ਰਸਾਦ, ਇਹ ਹਜ਼ੂਰ ਨੇ ਮੰਗਲਾ ਚਰਨ ਤੇਤੀ ਵਾਰ ਵਰਤਿਆ ਹੈ। ਇੱਥੇ ਬੀਜ ਮੰਤਰ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਉਚਾਰਨੇ ਮਾਤਰ ਰੱਖਿਆ ਕਰਨ ਯੋਗ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ, ਸਤਨਾਮ ਸਤ ਦਾ ਹੈ, ਗੁਰਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ, ਉਹ ਸਤ ਚੇਤਨ ਆਨੰਦ ਸਰੂਪ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਹੈ, ਐਸਾ ਨਿਰੰਕਾਰ ਹੈ। ਅੱਗੇ ਹਜ਼ੂਰ ਭਗਤ ਰਸਨਾ ਦੁਆਰਾ ਬੇਨਤੀ ਦਾ ਸ਼ਬਦ ਕਿਰਪਾ ਕਰਕੇ ਫਰਮਾਉਂਦੇ ਹਨ,
ਨਾਥ ਕਛੂਐ ਨਾ ਜਾਣੋ।
ਭਗਤ ਰਵਿਦਾਸ ਜੀ ਬੇਨਤੀ ਕਰਦੇ ਨੇ, ਹੇ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਨੱਥਣ ਵਾਲਾ ਹੈ, ਸਭ ਦਾ ਨਾਥ ਮਾਲਕ ਹੈ, ਸਭ ਦਾ ਸਾਈਂ ਹੈ, ਕਛੂ ਨਾ ਜਾਣੋ। ਹੇ ਨਾਥ ਮਾਲਕ, ਤੇਰੀ ਪ੍ਰਾਪਤੀ ਵਾਲਾ ਕੋਈ ਵੀ ਗੁਣ ਕਛੂ ਕੁਛ ਵੀ ਥੋੜ੍ਹੇ ਮਾਤਰ ਵੀ ਨਹੀਂ ਜਾਣਦੇ ਅਸੀਂ ਸੱਚੇ ਪਾਤਸ਼ਾਹ, ਕਿਸ ਜੁਗਤੀ ਨਾਲ ਕਿਸ ਢੰਗ ਨਾਲ ਤੇਰੀ ਪ੍ਰਾਪਤੀ ਹੋਣੀ ਹੈ, ਨਾਥ ਕਛੂ ਨਾ ਜਾਣੋ। ਨਹੀਂ ਸੱਚੇ ਪਾਤਸ਼ਾਹ ਅਸੀਂ ਜਾਣਦੇ, ਐਸੇ ਅਲਪਗ ਹਾਂ,
ਮਨ ਮਾਇਆ ਕੈ ਸਾਧ ਬਿਕਾਨੋ।
ਇਹ ਜਿਹੜਾ ਸਾਡਾ ਮਨ ਹੈ ਨਾ ਸੱਚੇ ਪਾਤਸ਼ਾਹ, ਇਹ ਐਸਾ ਮਾਇਆ ਕੈ ਹਾਥ ਬਿਕਾਨੋ, ਇਹ ਮਾਇਆ ਦੇ ਹੱਥਾਂ ਵਿੱਚ ਹੀ ਵਿਕਾਨੋ ਵਿਕਿਆ ਹੋਇਆ ਹੈ। ਮਾਇਕੀ ਪਦਾਰਥ ਜਿਹੜੇ ਨਾਸਵੰਤ ਨੇ ਨਾ, ਝੂਠੇ ਪਦਾਰਥ ਨੇ, ਉਹਨਾਂ ਪਦਾਰਥਾਂ ਨਾਲ ਹੀ ਇਹ ਜੁੜਿਆ ਹੋਇਆ ਅਤੇ ਲੱਗਾ ਹੋਇਆ ਹੈ। ਜਿਹੜਾ ਕਿਸੇ ਦੇ ਟੇਟੇ ਚੜ੍ਹ ਜਾਵੇ ਨਾ, ਕਿਸੇ ਹੱਥਾਂ ਦੇ ਚੜ੍ਹ ਜੇ, ਆਖੀਦਾ ਫਲਾਣੇ ਦਾ ਵਿਕਿਆ ਹੋਇਆ ਹੈ। ਅਸੀਂ ਮਹਾਰਾਜ ਮਾਇਕੀ ਪਦਾਰਥਾਂ ਦੇ ਹੱਥਾਂ 'ਚ ਚੜ੍ਹੇ ਹੋਏ ਹੈ, ਐਸੇ ਅਲਪੱਗ ਹੋ ਕੇ ਵਿਗੇ ਹੋਏ ਹੈ। ਸੱਚੇ ਪਾਤਸ਼ਾਹ, ਤੇਰੀ ਪ੍ਰਾਪਤੀ ਦਾ ਗੁਣ ਕੋਈ ਜਾਣਦੇ ਨਹੀਂ ਹਾਂ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਨਾਭੀ ਟੀਕਾ ਅਸਥਾਈ ਟੀਕਾ ਵੀ ਕਿਹਾ ਜਾਂਦਾ ਹੈ, ਫਿਰ ਕਿਸੇ ਦਿਨ ਬੇਨਤੀ ਕਰਾਂਗਾ। ਸੋ ਐਸਾ ਰਹਾਉ ਰਹਿ ਆਵੇ ਪਰਮੇਸ਼ਰ ਦੇ ਨਾਲ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਤੁਮ ਕਹੀਐ ਤੁਹਾਂ ਜਗਤ ਗੁਰ ਸੁਆਮੀ।
ਹੇ ਸੱਚੇ ਪਾਤਸ਼ਾਹ, ਤੁਸੀਂ ਕਹੀਦੇ ਹੋ ਜਗਤ ਦੇ ਗੁਰੂ ਸੁਆਮੀ ਮਾਲਕ, ਕਹੀਦੇ ਹੋ ਸਭ ਦੇ ਮਾਲਕ ਹੋ, ਸਭ ਦੀ ਰੱਖਿਆ ਸਹਾਇਤਾ ਕਰਨ ਵਾਲੇ ਜਗਤ ਦੇ ਗੁਰੂ ਹੋ, ਗੁਰੂ ਨਾਨਕ ਸਾਹਿਬ ਸਭ ਸੰਸਾਰ ਨੂੰ ਤਾਰਨ ਵਾਲੇ ਹੋ, ਤੁਮ ਕਹੀਐ ਤੁਹਾਉ ਜਗਤ ਗੁਰ ਸੁਆਮੀ। ਤੁਸੀਂ ਕਹੀਦੇ ਹੋ ਜਗਤ ਦੇ ਗੁਰੂ ਸੁਆਮੀ ਮਾਲਕ, ਤੁਸੀਂ ਸਭ ਜੀਵਾਂ ਦੇ ਸੁਆਮੀ ਮਾਲਕ ਹੋ, ਸਭ ਜਗਤ ਦੇ ਗੁਰੂ ਸੰਸਾਰ ਨੂੰ ਤਾਰਨ ਵਾਲੇ ਕਹੀਦੇ ਹੋ।
ਹਮ ਕਹੀਐ ਤਾਂ ਕਲਯੁਗ ਕੇ ਕਾਮੀ।
ਤੇ ਅਸੀਂ ਸੱਚੇ ਪਾਤਸ਼ਾਹ, ਸਾਡੀ ਹਾਲਤ ਇਹ ਹੈ ਵੀ ਸਤਯੁਗ ਵਿੱਚ ਘੱਟ ਸੀ, ਤ੍ਰੇਤੇ ਵਿੱਚ ਘੱਟ ਸੀ, ਦੁਆਪਰ ਵਿੱਚ ਘੱਟ ਸੀ, ਪਰ ਕਲਯੁਗ ਵਿੱਚ ਹਮ ਕਹੀਐ, ਹਜ਼ੂਰ ਕਹਿੰਦੇ ਅਸੀਂ ਕਹਾਉਂਦੇ ਹਾਂ ਕਿ ਕਲਯੁਗ ਦੇ ਕਾਮੀ ਪੁਰਸ਼ ਹਾਂ, ਕਾਮਨਾ ਦੇ ਵੱਧੇ ਹੋਏ, ਕਾਮਨਾ ਦੇ ਅਧੀਨ ਔਰ ਕਾਮੀ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਏ ਸੱਚੇ ਪਾਤਸ਼ਾਹ ਕਹੀਦੇ ਹਾਂ। ਹਮ ਕਹੀਅਤ ਕਲਯੁਗ ਕੇ ਕਾਮੀ, ਅਸੀਂ ਕਹਿੰਦੇ ਹਾਂ, ਕਹਾਉਂਦੇ ਹਾਂ, ਜਾਣਦੇ ਹਾਂ ਸੱਚੇ ਪਾਤਸ਼ਾਹ, ਅਸੀਂ ਹੋਰ ਕਲਯੁਗ ਦੇ ਵਿੱਚ ਵਿਸ਼ਿਆਂ ਵਿੱਚ ਹੀ ਹਰ ਵੇਲੇ ਗਲਤਾਨ ਹੋਏ ਰਹਿੰਦੇ ਹਾਂ, ਕਦੇ ਕਾਮ ਦਾ ਫੁਰਨਾ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਹੀ ਸੱਚੇ ਪਾਤਸ਼ਾਹ ਅਸੀਂ ਕਹੀਦੇ ਹਾਂ। ਕਲਯੁੱਗ ਦੇ ਵਿੱਚ ਕਾਮਨਾ ਦੇ ਅਧੀਨ ਹਾਂ ਔਰ ਵਿਸ਼ਿਆਂ ਦੇ ਅਧੀਨ ਹੋ ਰਹੇ ਹਾਂ।
ਇਨ ਪੰਚਣ ਮੇਰੋ ਮਨ ਜੋ ਵਿਗਾਰਿਓ।
ਹੇ ਸੱਚੇ ਪਾਤਸ਼ਾਹ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਨ ਪੰਜ ਵਿਸ਼ੇ ਵਿਕਾਰਾਂ ਨੇ ਅਤੇ ਪੰਜ ਵਿਸ਼ੇ ਨੇ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ, ਇਹਨਾਂ ਪੰਜਾਂ ਵਿਕਾਰਾਂ ਨੇ ਮੇਰਾ ਮਨ ਜੋ ਵਿਗਾਰਿਓ। ਸਾਡਾ ਜਿਹੜਾ ਮਨ ਹੈ ਨਾ, ਜੀਵਾਂ ਦਾ ਹਿਰਦਾ ਜਿਹੜਾ, ਉਹ ਵਿਗਾੜ ਕੇ ਰੱਖ ਦਿੱਤਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਵੀ ਕਲਯੁੱਗ ਦੇ ਘੋਰ ਸਮੇਂ ਦੇ ਅੰਦਰ ਹੈ, ਕੋਈ ਵਿਰਲਾ ਭਾਗਾਂ ਵਾਲਾ ਹੋਵੇਗਾ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਕਾਬੂ ਕੀਤਾ ਹੋਵੇਗਾ। ਨਹੀਂ ਤਾਂ ਬੜੇ ਬੜੇ ਬਲੀ, ਬੜੇ ਬੜੇ ਸ਼ਕਤੀਆਂ ਵਾਲੇ ਅੱਗੇ ਹਜ਼ੂਰ ਦੱਸਣਗੇ ਬਾਣੀ ਦੇ ਅੰਦਰ ਹੈ। ਪਰ ਹਜ਼ੂਰ ਕਹਿੰਦੇ ਚਾਰ ਬਰਨ ਆਸਾ ਮਹੱਲਾ ਪੰਜਵਾ, ਚਾਰ ਬਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਧਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗਹਿ ਨਾਹੀ, ਮੋਹਕਮ ਫੌਜ ਹਠੱਲੀ ਰੇ, ਕਹੋ ਨਾਨਕ ਤਿਨ ਜਨ ਨਿਰ ਦਲਿਆ, ਸਾਧ ਸੰਗਤ ਕਹਿ ਝੱਲੀ ਰੇ। ਕੋਈ ਇਹਨਾਂ ਵਿਕਾਰਾਂ ਤੋਂ ਬਚ ਸਕਿਆ ਹੈ ਜਿਹੜਾ ਗੁਰੂ ਕੀ ਸਾਧ ਸੰਗਤ ਦੀ ਝੱਲ ਵਿੱਚ ਆਉਣ ਵੜਿਆ ਨੇ, ਗੁਰੂ ਕੀ ਸਾਧ ਸੰਗਤ ਦੀ ਝੱਲ ਵਿੱਚ ਆਇਆ ਹੈ, ਉਹ ਬਚਿਆ ਨੇ, ਤਾਂ ਇਕੱਲੇ ਦੁਕੱਲੇ ਨੂੰ ਕਿਸੇ ਦਾ ਵੀ ਲਿਹਾਜ਼ ਨਹੀਂ ਇਹਨਾਂ ਨੇ ਕੀਤਾ ਹੈ। ਸੋ ਹਜ਼ੂਰ ਪੰਜਵੇਂ ਪਾਤਸ਼ਾਹ ਨੇ ਸਹਿਜ ਕਿਰਤੀ 'ਚ ਪੰਜਾਂ ਵਿਕਾਰਾਂ ਬਾਰੇ ਦੱਸਿਆ ਸੀ ਵੀ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਮਾਵਣ ਹੈ, ਚਿਤ ਹਰਣੰਗ ਤ੍ਰੈ ਲੋਕ ਗਮਯੰਗ ਜਲ ਇਸੇ ਤਰ੍ਹਾਂ ਤ੍ਰੈ ਲੋਕ ਗਮੰਗ ਜਪ ਤਵਸੀਲ ਬੇਦਾਰਨ ਹੈ, ਹੇ ਕ੍ਰੋਧੰ ਕਦੰਚ ਕਰਣਾ ਨਾ ਉਹ ਪਰਜਤੇ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ, ਤਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰਗ ਨਚ ਇਸ਼ਟੰਗ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਸੋ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹਨਾਂ ਪੰਜਾਂ ਵਿਕਾਰਾਂ ਨੇ ਮੇਰਾ ਮਨ ਜਿਹੜਾ ਹਿਰਦਾ ਹੈ ਨਾ, ਸੱਚੇ ਪਾਤਸ਼ਾਹ ਵਿਗਾੜ ਕੇ ਰੱਖ ਦਿੱਤਾ ਹੈ ਭਾਉ ਭਗਤੀ ਵੱਲੋਂ।
ਪਲ ਪਲ ਹਰ ਜੀ ਤੇ ਅੰਤਰ ਪਾਰਿਓ,
ਪਲ ਪਲ ਕਰਕੇ ਥੋੜ੍ਹੇ ਥੋੜ੍ਹੇ ਸਮੇਂ ਕਰਕੇ ਹਰ ਜੀ ਤੇ ਹਰੀ ਵਾਹਿਗੁਰੂ ਦੀ ਪ੍ਰਾਪਤੀ ਵੱਲੋਂ ਪਾਰਿਓ, ਪਾੜ ਕੇ ਰੱਖ ਦਿੱਤਾ, ਨਖੇੜ ਕੇ ਰੱਖ ਦਿੱਤਾ ਹੈ, ਨਹੀਂ ਕਰੇ ਭਾਉ ਭਗਤੀ ਵਿੱਚ ਮਨ ਨੂੰ ਜੁੜਨ ਦਿੱਤਾ, ਨਹੀਂ ਕਰੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦਿੱਤਾ, ਪਲ ਪਲ ਹਰ ਜੀ ਤੇ ਪਲ ਪਲ ਕਰਕੇ ਥੋੜ੍ਹੇ ਥੋੜ੍ਹੇ ਸਮੇਂ ਕਰਕੇ ਵਾਹਿਗੁਰੂ ਦੀ ਭਾਉ ਭਗਤੀ ਵੱਲੋਂ ਸਾਨੂੰ ਸੱਚੇ ਪਾਤਸ਼ਾਹ ਇਸ ਬਣੇ ਆਉਣ ਹੀ ਨਹੀਂ ਦਿੱਤਾ, ਪਾੜ ਕੇ ਰੱਖਿਆ ਔਰ ਵਿਰੋਧਤਾ ਸਹਿਤ ਖੜਾ ਕਰ ਛੱਡਿਆ, ਨਹੀਂ ਭਾਉ ਭਗਤੀ ਵੱਲ ਆਉਣ ਦਿੱਤਾ ਇਹਨਾਂ ਵਿਕਾਰਾਂ ਨੇ।
ਜਦ ਦੇਖੋ ਤਤ ਦੁੱਖ ਕੀ ਰਾਸੀ,
ਭਗਤ ਜਨ ਫਰਮਾਉਂਦੇ ਨੇ ਭਗਤ ਰਵਿਦਾਸ ਜੀ, ਜਦ ਦੇਖੋ ਤਤ ਦੁੱਖ ਕੀ ਰਾਸੀ, ਜਦੋਂ ਅਸੀਂ ਇਹਨਾਂ ਵਿਕਾਰਾਂ ਵੱਲ ਨਿਗਾਹ ਮਾਰ ਕੇ ਵੇਖਦੇ ਹਾਂ ਤਦੋਂ ਦੁੱਖ ਕੀ ਰਾਸੀ, ਇਹ ਦੁੱਖਾਂ ਦੀ ਰਾਸੀ ਅਹੁਦੀ ਬਣੇ ਹੋਏ ਨੇ, ਦੁੱਖਾਂ ਦਾ ਘਰ ਬਣੇ ਹੋਏ ਨੇ, ਕਦੇ ਕਿਸੇ ਨੂੰ ਸ਼ਾਂਤੀ ਨਹੀਂ ਅਤੇ ਕਦੇ ਕਿਸੇ ਨੂੰ ਟਿਕਾ ਆਨੰਦ ਨਹੀਂ ਇਹਨਾਂ ਨੇ ਆਉਣ ਦਿੱਤਾ ਹੈ, ਇਹਨਾਂ ਵਿਕਾਰਾਂ ਕਰਕੇ ਹਿਰਦੇ ਸੜਦੇ ਰਹਿੰਦੇ ਨੇ, ਈਰਖਾ ਦੁਆਇਆ ਕ੍ਰੋਧ ਦੀ ਅੱਗ ਕਰਕੇ, ਕਾਮ ਦੀ ਅੱਗ ਕਰਕੇ, ਲੋਭ ਦੀ ਅੱਗ ਕਰਕੇ ਸੜਦੇ ਰਹਿੰਦੇ ਹੈ। ਜਦੋਂ ਵੀ ਵੇਖਦੇ ਹਾਂ, ਜਿੱਧਰ ਵੀ ਵੇਖਦੇ ਹਾਂ, ਇਹਨਾਂ ਵਿਕਾਰਾਂ ਵੱਲ ਨਿਗਾਹ ਮਾਰਦੇ ਹਾਂ ਤਤ ਦੁੱਖ ਕੀ ਰਾਸੇ, ਤਤ ਦੁੱਖਾਂ ਦੀ ਰਾਸ ਅਹੁਦੀ ਬਣੇ ਹੋਏ ਨੇ, ਦੁੱਖਾਂ ਦਾ ਹੀ ਇਹ ਘਰ ਖਜ਼ਾਨਾ ਬਣ ਰਹੇ ਹਨ।
ਜੋ ਨਾ ਪਤਿਆਏ ਨਿਗਮ ਪੈ ਸਾਖੀ,
ਅਜੇ ਵੀ ਮਨ ਸਾਡਾ ਕਹਿੰਦੇ ਪਤੀਜਦਾ ਨਹੀਂ, ਇਹਨਾਂ ਵਿਕਾਰਾਂ ਤੋਂ ਪਿੱਛੇ ਨਹੀਂ ਹਟਦਾ, ਭਾਵੇਂ ਨਿਗਮ ਪੈ ਸਾਖੇ, ਨਿਗਮ ਨਾਮ ਹੁੰਦਾ ਵੇਦਾਂ ਦਾ, ਵੇਦ ਸ਼ਾਸਤਰ ਧਰਮ ਗ੍ਰੰਥ ਜਿਹੜੇ ਨੇ ਉਹ ਵੀ ਸਾਖੀ ਅਗਵਾਈ ਭਰਦੇ ਨੇ ਇਸ ਗੱਲ ਦੇ ਵੀ ਜਿਹੜੇ ਜਿਹੜੇ ਵੀ ਵੱਡੇ ਵੱਡੇ ਲੋਕ ਆਏ ਇਹਨਾਂ ਵਿਕਾਰਾਂ ਨੇ ਗਲਤਾਨ ਕਰਕੇ ਰੱਖ ਦਿੱਤੇ, ਉਹਨਾਂ ਨੂੰ ਰੋਲ ਕੇ ਰੱਖ ਦਿੱਤਾ, ਪਰ ਸਾਡਾ ਮਨ ਐਸਾ ਵਿਗੜਿਆ ਹੋਇਆ, ਅਜਾ ਉਹਨਾਂ ਪਤੀਆਏ, ਅਜੇ ਵੀ ਨਹੀਂ ਪਤੀਜਦਾ, ਨਿਗਮ ਪਏ ਸਾਖੇ, ਜਿਹੜੇ ਵੇਦ ਸ਼ਾਸਤਰ ਨੇ ਕਹਿੰਦੇ ਨੇ ਉਹ ਸਿੱਖਿਆ ਵੀ ਦਿੰਦੇ ਨੇ, ਸਾਖੀ ਗਵਾਹੀ ਵੀ ਭਰਦੇ ਨੇ, ਪਰ ਇਹ ਸਾਡਾ ਐਸਾ ਵਿਗੜਿਆ ਹੋਇਆ ਮਨ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਤੋਂ ਵੀ ਆਕੀ ਹੋਇਆ ਹੋਇਆ ਹੈ, ਐਸਾ ਵਿਕਾਰਾਂ ਨੇ ਗਲਤਾਨ ਕੀਤਾ ਹੋਇਆ ਹੈ।
ਗੌਤਮ ਨਾਰ ਉਮਾਪਤ ਸੁਆਮੀ,
ਭਗਤ ਜੀ ਹੁਣ ਦੱਸਦੇ ਨੇ ਕੁਝ ਐਸੇ ਲੋਕ ਜਿਨ੍ਹਾਂ ਦੀ ਹਾਲਤ ਇਹਨਾਂ ਵਿਕਾਰਾਂ ਕਰਕੇ ਬੁਰੀ ਹੋਈ। ਗੌਤਮ ਨਾਰ ਗਾਮੀ ਦੋਹਾਂ ਤੁਕਾਂ ਦਾ ਇਕੱਠਾ ਹੀ ਅਰਥ ਹੈ। ਜਿਹੜਾ ਗੌਤਮ ਨਾ ਤਪਾ ਹੈ ਨਾ, ਗੌਤਮ ਤਪਾ ਹਜ਼ੂਰ ਸਾਹਿਬ ਜਾਈਏ ਅਤੇ ਪਰੇ ਥੋੜ੍ਹੀ ਦੂਰੀ 'ਤੇ ਇਹਦਾ ਸਥਾਨ ਬਣਿਆ ਹੋਇਆ ਹੈ। ਔਰ ਉਸ ਸਮੇਂ ਸਵਰਗ ਦਾ ਬਾਦਸ਼ਾਹ ਇੰਦਰ ਹੈ, 60 ਚੜ੍ਹਦੀ ਤੋਂ ਚੜ੍ਹਦੇ ਸਰੂਪ ਵਾਲੀਆਂ ਭਾਵੇਂ ਇਹਦੇ ਕੋਲ ਇਸਤਰੀਆਂ ਸਨ, ਪਦਮਣੀਆਂ ਸਨ, ਹੈ ਸਚੀ ਵਰਗੀਆਂ, ਕਰਦਾਂਚੀ ਵਰਗੀਆਂ ਬੜੀਆਂ ਇਸੇ ਤਰ੍ਹਾਂ ਸਨ ਹੈ। ਪਰ ਖਾਲਸਾ ਜੀ ਫਿਰ ਵੀ ਗੌਤਮ ਤਪੇ ਦੇ ਘਰ ਵਾਲੀ ਅਹਿਲਿਆ ਉਹਦਾ ਸਤ ਭੰਗ ਕੀਤਾ ਅਤੇ ਉਹਨੇ ਸਰਾਪ ਦਿੱਤਾ ਵੀ ਇੱਕ ਪੱਗ ਵਾਸਤੇ ਆਏ ਹੈ ਜਾਂ ਤੇਰੇ ਸਰੀਰ 'ਤੇ ਹਜ਼ਾਰਾਂ ਪੱਗਾਂ ਹੋਣਗੀਆਂ, ਕਵਲਾਂ ਦੀ ਬਗੀਚੀ 'ਚ ਜਾ ਕੇ ਲੁਕਣਾ ਪਿਆ, ਬੜਾ ਸ਼ਰਮਸਾਰ ਹੋਣਾ ਪਿਆ। ਸੋ ਭਗਤ ਜੀ ਇੱਥੇ ਯਾਦ ਕਰਾਉਂਦੇ ਹਨ ਗੌਤਮ ਤਪਾ। ਸੋ ਇਸੇ ਤਰ੍ਹਾਂ ਗੌਤਮ ਨਾਰ ਗਾਮੀ, ਉਸ ਗੌਤਮ ਦੇ ਨਾਰ ਜਿਹੜੀ ਘਰ ਵਾਲੀ ਇਸਤਰੀ ਹੈ ਨਾ, ਉਹਦੇ ਨਾਲ ਗਮਨ ਕਰਨ ਕਰਕੇ ਸਹਿਸ ਭਾਗ ਹੈ, ਸਰੀਰ 'ਤੇ ਹਜ਼ਾਰਾਂ ਪੱਗਾਂ ਨਿਸ਼ਾਨ ਬਣ ਗਿਆ, ਹਜ਼ਾਰਾਂ ਪੱਗਾਂ 'ਤੇ ਨਿਸ਼ਾਨ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭ ਹੈ, ਸਹਿਸ ਸਰੀਰ ਚਿਹਨ ਭਾਗ ਹੋਏ ਤਾਂ ਮਨ ਪਛੋਤਾਇਆ। ਐਸੀ ਹਾਲਤ ਹੋਈ ਸਵਰਗ ਦੇ ਰਾਜੇ ਇੰਦਰ ਦੀ। ਸੋ ਖਾਲਸਾ ਜੀ ਫਿਰ ਦੁਖੀ ਹੋ ਕੇ ਰੋਣਾ ਪਿਆ ਸੀ ਗੌਤਮ ਨਾਰ। ਸੋ ਸਹਿਸ ਭਗ ਗਾਮੀ, ਉਹਦੇ ਨਾਲ ਗਮਨ ਕਰਨ ਕਰਕੇ ਸਹਿਸ ਹਜ਼ਾਰਾਂ ਪਗਾਂ ਦੇ ਨਿਸ਼ਾਨ ਚੀਜ਼ਾਂ 'ਤੇ ਵਿਆਈਆਂ ਜਿਹੀਆਂ ਸਰੀਰ 'ਤੇ ਫੁੱਟ ਪਈਆਂ, ਬੜਾ ਦੁਖੀ ਹੋਇਆ। ਸੋ ਭਗਤ ਜੀ ਇੱਥੇ ਯਾਦ ਕਰਾਉਂਦੇ ਨੇ ਗੌਤਮ ਨਾਰ ਉਮਾਪਤ ਸੁਆਮੀ, ਅਤੇ ਉਮਾ ਨਾਮ ਹੈ ਪਾਰਵਤੀ ਦਾ, ਅਤੇ ਪਾਰਵਤੀ ਦੇ ਸੁਆਮੀ ਪਤੀ ਕੌਣ ਨੇ? ਸ਼ਿਵ ਜੀ। ਪਾਰਵਤੀ ਦੇ ਘਰ ਵਾਲਾ ਜਿਹੜਾ ਸੁਆਮੀ ਮਾਲਕ ਹੈ ਨਾ, ਉਹਦਾ ਸ਼ਿਵ ਜੀ। ਜਦੋਂ ਖਾਲਸਾ ਜੀ ਦੇਵਤਿਆਂ ਦੈਂਤਾ ਨੇ ਸਮੁੰਦਰ ਰਿੜਕਿਆ ਅਤੇ ਰਿੜਕੇ ਹੋਏ ਸਮੁੰਦਰ 'ਚੋਂ 14 ਰਤਨ ਨਿਕਲੇ ਸਨ, ਜਿਸ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਵੀ 14 ਹੈ ਰਤਨ ਕਾਲੀਅਨ ਕੀਤੋ ਨ ਚਾਨਾਣ, ਘੋੜਾ ਕੀਤੋ ਸਹਿਜਦਾ ਜਦ ਕੀ ਉਹ ਪਲਾਣ। ਔਰ ਚ ਕੌਸਤਕ ਮਣੀ ਨਿਕਲੀ, ਕਰੰਭਾ ਨਾਮ ਦੀ ਪੱਛਰਾਂ ਨਿਕਲੀ, ਤਨਖ ਨਿਕਲਿਆ। ਸੋ ਇਸੇ ਤਰ੍ਹਾਂ ਖਾਲਸਾ ਜੀ ਸ਼ਰਾਬ ਨਿਕਲੀ, ਤਨਖ ਨਿਕਲਿਆ, ਤਨੰਤਰ ਵੈਦ ਨਿਕਲਿਆ, ਸੱਤਾਂ ਮੂੰਹਾਂ ਵਾਲਾ ਘੋੜਾ ਨਿਕਲਿਆ, ਯੈਰ ਨਿਕਲੀ, ਕਾਮ ਤਿੰਨ ਗਊ ਨਿਕਲੀ, ਚੰਦ ਦੂਜ ਦਾ ਚੰਦ ਨਿਕਲਿਆ, ਯੈਰ ਨਿਕਲੀ, ਕਲਪਤਰ ਬਿਰਸ਼ ਨਿਕਲਿਆ, ਸੰਖ ਨਿਕਲਿਆ, ਐਰਾਪਤ ਨਾਮ ਦਾ ਹਾਥੀ ਨਿਕਲਿਆ, ਸ਼੍ਰੀਮਣ ਰੰਭਾ ਬਾਰਨੀ ਤਨਖ ਤਨੰਤਰ ਬਾਜ ਬਿਖ ਧੇਨ ਸੱਸ ਕਲਪਤਰ ਸੰਖ ਅਮੀ ਗਜਰਾਜ, ਅੰਮ੍ਰਿਤ ਵੀ ਨਿਕਲਿਆ, ਤਨੰਤਰ ਵੈਦ ਵੀ ਉਹਦੇ 'ਚੋਂ ਨਿਕਲਿਆ। ਜਦੋਂ ਉਹਨਾਂ ਦੀ ਵੰਡ ਕਰਨ ਦਾ ਰੌਲਾ ਪੈ ਗਿਆ ਤਾਂ ਪਰਮੇਸ਼ਰ ਨੇ ਮੋਹਣੀ ਰੂਪ ਧਾਰਿਆ, ਐਸਾ ਸੁੰਦਰ ਸਰੂਪ ਵੀ ਮੂੰਹ ਵਾਲੀ ਤੱਕੀ ਜਾਣ ਚੀਜ਼ਾਂ ਦਾ ਚੇਤਾ ਹੀ ਭੁੱਲ ਗਿਆ। ਜਦੋਂ ਯੈਰ ਦੇਣ ਦੀ ਵਾਰੀ ਆਈ ਤਾਂ ਉਸ ਵੇਲੇ ਸ਼ਿਵ ਜੀ ਨੂੰ ਭੋਲਾਨਾਥ ਨੂੰ ਆਗਿਆ ਕੀਤੀ, ਸ਼ਿਵ ਜੀ ਨਾਮ ਦੇ ਕਾਰਨ ਕਰਕੇ ਤੇਰੇ 'ਤੇ ਅਸਰ ਨਹੀਂ ਹੋਵੇਗਾ, ਤੂੰ ਇਹ ਧਾਰਨ ਕਰ ਲੈ। ਉਸ ਨੇ ਆਖਿਆ ਤਾਂ ਧਾਰਨ ਕਰਾਂਗਾ, ਉਹੀ ਦੁਬਾਰਾ ਮੈਨੂੰ ਸਰੂਪ ਬਣਾ ਕੇ ਵਿਖਾਓ। ਕਹਿਣਗੇ ਤੂੰ ਵੇਖ ਕੇ ਰਹਿ ਨਹੀਂ ਸਕੇਗਾ ਮੋਹਣੀ ਰੂਪ ਨੂੰ। ਕਹਿਣਗੇ ਨਹੀਂ ਮਹਾਰਾਜ, ਜ਼ਰੂਰ ਵਿਖਾਓ। ਜਦੋਂ ਸੁੰਦਰ ਸਰੂਪ ਮੋਹਣੀ ਰੂਪ ਧਾਰਿਆ, ਐਸਾ ਮਨ ਡੋਲਿਆ, ਮਗਰ ਮਗਰ ਦੌੜਿਆ ਫਿਰਦਾ, ਉਹਦੇ ਤੋਂ ਹੀ ਗੋਰਖਨਾਥ ਦੀ, ਮਛਿੰਦਰਨਾਥ ਦੀ, ਹਨੂੰਮਾਨ ਦੀ ਪੈਦਾਇਸ਼ ਹੋਈ, ਉਸ ਤੋਂ ਜਾਣੀ ਜਾਂਦੀ ਹੈ। ਐਸੀ ਹਾਲਤ ਹੋਈ ਸੀ ਮੋਹਣੀ ਰੂਪ ਵੇਖ ਕਰਕੇ। ਉਹ ਮਾਂ ਪਤ ਹੈ, ਉਮਾ ਸ਼ਿਵ ਜੀ ਜਿਹੜਾ ਪਾਰਵਤੀ ਦਾ ਪਤੀ ਜਿਹੜਾ ਸ਼ਿਵ ਜੀ ਹੈ, ਉਹਦੀ ਹਾਲਤ ਵੀ ਐਸੀ ਮੋਹਣ ਰੂਪ ਵੇਖ ਕਰਕੇ ਹੋਈ। ਅਤੇ ਜਿਹੜਾ ਸੁਆਮੀ ਹੈ ਉਹ ਮਾਂ ਪਤ ਸੁਆਮੀ, ਸੁਆਮੀ ਕਿਹੜਾ? ਵਿਸ਼ਨੂੰ ਭਗਵਾਨ। ਜਲੰਧਰ ਦੈਂਤ ਦੀ ਫੌਜ ਨਾਲ ਲੜਾਈ ਹੋ ਰਹੀ ਸੀ ਦੇਵਤਿਆਂ ਦੀ। ਉਸ ਲੜਾਈ ਵਿੱਚ ਦੇਵਤੇ ਜਿਹੜੇ ਸੀ ਉਹ ਜਿੱਤ ਨਹੀਂ ਸੀ ਪਾ ਰਹੇ, ਔਰ ਉਸ ਸਮੇਂ ਬੜੇ ਦੁਖੀ ਹੋਏ, ਕਹਿਣ ਲੱਗੇ ਕੀ ਕੀਤਾ ਜਾਵੇ। ਕਹਿੰਦੇ ਦੀ ਬ੍ਰਿੰਦਾ ਰਾਕਸ਼ਣੀ ਹੈ ਨਾ ਜਲੰਧਰ ਦੈਨ ਦੇ ਘਰ ਵਾਲੀ, ਉਹ ਬੜੀ ਸੱਤ ਵਿੱਚ ਪੱਕੀ ਹੈ, ਉਹਦੇ ਸੱਤ ਦੇ ਬਲ ਕਾਰਨ ਕਰਕੇ ਜਲੰਧਰ ਦੈਂਤ ਨੂੰ ਕੋਈ ਜਿੱਤ ਨਹੀਂ ਸਕਦਾ। ਕਹਿੰਦੇ ਉਹਦਾ ਸੱਤ ਭੰਗ ਕਰਨਾ ਚਾਹੀਦਾ, ਕੌਣ ਕਰੇ ਉਹਦੇ ਸੱਤ ਅੱਗੇ? ਸਭ ਨੇ ਨੀਵੀਆਂ ਪਾ ਲਈਆਂ। ਭਗਵਾਨ ਵਿਸ਼ਨੂੰ ਨੇ ਖਾਲਸਾ ਜੀ ਜਾ ਕੇ ਬ੍ਰਿੰਦਾ ਰਾਕਸ਼ਣੀ ਦਾ ਸੱਤ ਭੰਗ ਕੀਤਾ। ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਨਾਲ ਧੋਖਾ ਹੋਇਆ, ਉਹਨੇ ਸਰਾਪ ਦਿੱਤਾ, ਭਗਵਾਨ ਬਣਿਆ ਫਿਰਦਾ ਜਾ ਕੇ ਪੱਥਰ ਬਣੇ। ਕਹਿਣ ਲੱਗਾ ਮੈਂ ਪੱਥਰ ਬਣਾਂਗਾ, ਤੂੰ ਹੁਣ ਇਸੇ ਤਰ੍ਹਾਂ ਫਿਰ ਤੁਲਸੀ ਦੇ ਪੱਤੇ ਬਣੇਗੀ, ਤੁਲਸੀ ਦਾ ਬੂਟਾ ਤਿਆਰ ਹੋਵੇਂਗੇ, ਮੇਰੀ ਪੂਜਾ ਤੇਰੇ ਤੋਂ ਬਗੈਰ ਨਹੀਂ ਹੋ ਸਕੇਗੀ। ਗੰਡਕਾ ਨਦੀ ਵਿੱਚੋਂ ਪੱਥਰ ਭਗਵਾਨ ਬਣੇ ਹੋਏ ਕਹਿੰਦੇ ਨਿਕਲਦੇ ਨੇ, ਤੁਲਸੀ ਦੁਆਰਾ ਉਹਦਾ ਪੂਜਨ ਕੀਤਾ ਜਾਂਦਾ, ਇਹ ਹਿੰਦੂਆਂ ਦਾ ਇਤਿਹਾਸ ਐਸਾ ਹੈ। ਔਰ ਖਾਲਸਾ ਜੀ ਬ੍ਰਿੰਦਾ ਰਾਕਸ਼ਣੀ ਦਾ ਸੱਤ ਭੰਗ ਵਿਸ਼ਨੂੰ ਨੇ ਕੀਤਾ ਅਤੇ ਪੱਥਰ ਬਣਨਾ ਪਿਆ। ਇਸ ਸੁਆਮੀ ਦੀ ਹਾਲਤ ਵੀ ਇਹੋ ਜਿਹੀ ਹੋਈ ਵਿਸ਼ਨੂੰ ਦੇਵੀ।
ਜਿਸ ਤਰਨ ਸਹਿਸ ਪਗ ਗਾਮੀ।
ਤੇ ਇਸੇ ਤਰ੍ਹਾਂ ਬ੍ਰਹਮਾ ਖਾਲਸਾ ਜੀ ਸੀ, ਇਸ ਤਰਨ ਬ੍ਰਹਮਾ ਦੇ ਸਭਾ ਲੱਗੀ ਹੋਈ ਤੇ ਇਸਤਰੀ ਦੇ 16 ਸ਼ਿੰਗਾਰਾਂ ਦੀ ਕਥਾ ਚੱਲ ਪਈ। ਲੱਗੀ ਹੋਈ ਸਭਾ 'ਚ 16 ਸ਼ਿੰਗਾਰ ਇਸਤਰੀ ਦੀ ਕਥਾ ਹੋ ਰਹੀ ਹੈ। ਤ੍ਰੈ ਕਾਲੇ ਦੋਏ ਉੱਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਣ ਦੋਏ ਚੀਕ ਨੇ 16 ਇਹ ਸ਼ਿੰਗਾਰ। ਜਦੋਂ ਸਭਾ ਵਿੱਚ ਇਸਤਰੀਆਂ ਵੱਲ ਵੇਖਿਆ ਕਿਸੇ ਦੇ ਇਹ 16 ਸ਼ਿੰਗਾਰ ਹੈ, ਵੇਖਿਆ ਤਾਂ ਆਪਣੀ ਸੁਰਸਤੀ ਜਿਹਨੂੰ ਤਲੋਤਮਾ ਵੀ ਕਿਹਾ ਜਾਂਦਾ, ਭਾਈ ਗੁਰਦਾਸ ਨੇ ਉਹਦਾ ਨਾਮ ਸੁਰਸਤੀ ਵਾਰਾਂ ਵਿੱਚ ਲਿਖਿਆ ਹੈ, ਉਸ ਆਪਣੀ ਨੌਜਵਾਨ ਲੜਕੀ 'ਤੇ ਚੇਤ ਲੁਭਾਏਮਾਨ ਹੋਇਆ। ਲੜਕੀ ਨੇ ਵੇਖਿਆ ਪਿਤਾ ਦਾ ਸੁਭਾਅ ਬਦਲ ਗਿਆ, ਖੱਬੇ ਬੰਨੇ ਭੱਜ ਕੇ ਹੋਈ, ਖੱਬੇ ਬੰਨੇ ਨੂੰ ਮੂੰਹ ਲਾ ਲਿਆ, ਪਿਛਲੇ ਬੰਨੇ ਨੂੰ ਹੋਈ ਪਿਛਲੇ ਬੰਨੇ ਨੂੰ ਮੂੰਹ ਲਾ ਲਿਆ, ਸੱਜੇ ਬੰਨੇ ਨੂੰ ਹੋਈ ਸੱਜੇ ਬੰਨੇ ਨੂੰ ਮੂੰਹ ਲਾ ਲਿਆ। ਜਦੋਂ ਮੰਤਰਾਂ ਬਲ ਕਰਕੇ ਆਕਾਸ਼ ਨੂੰ ਉੱਡਣ ਲੱਗੀ ਤਾਂ ਚੌਥਾ ਮੂੰਹ ਤਾਂ ਉਹਨੂੰ ਇੱਕ ਲਾ ਲਿਆ। ਉਸ ਸਮੇਂ ਇਹ ਹਾਲਤ ਹੋਈ, ਜਿਨ੍ਹਾਂ ਨੇ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਚਾਰੇ ਵੇਦ ਵਖਾਣ ਦਾ ਚਤਰ ਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ। ਰੋਹਣੀ ਨਾਮੇ ਪੁੱਤਰ ਉਹ ਤੋਂ ਪੈਦਾ ਕਰ ਲਿਆ ਸੀ, ਐਸੀ ਹਾਲਤ ਹੋਈ ਉਸ ਦੇ। ਸ਼ਿਵਜੀ ਨੇ ਉਹਦਾ ਖਾਲਸਾ ਜੀ ਫਿਰ ਉਹ ਤਰਸੂਲ ਮਾਰ ਕੇ ਉੱਪਰਲਾ ਸਿਰ ਜਿਹੜਾ ਸੀ ਵੱਢ ਦਿੱਤਾ, ਉਹ ਹੱਥ ਨਾਲ ਕਪਾਲੀ ਜੁੜ ਗਈ, ਬੜੇ ਥਾਵਾਂ 'ਤੇ ਤੀਰਥਾਂ 'ਤੇ ਭਰਮਦਾ ਰਿਹਾ, ਕਪਾਲ ਮੋਚਣ ਵਾਲਾ ਤੀਰਥ ਕਹਿੰਦੇ ਉੱਥੇ ਜਾ ਕੇ ਲੱਥੀ ਸੀ। ਐਸੀ ਹਾਲਤ ਹੋਈ ਸੀ ਇਸ ਧਰਨ ਬ੍ਰਹਮਾ ਵਰਗਿਆਂ ਦੀ, ਐਸੀ ਹਾਲਤ ਹੋਈ ਅਤੇ ਸਹਿਸ ਭਗ ਗਾਮੀ, ਸਹਿਸ ਹਜ਼ਾਰਾਂ ਭਗਾਂ ਇੰਦਰ ਦੇਵਤੇ ਦੇ ਸਵਰਗ ਦੇ ਰਾਜੇ ਦੇ ਸਰੀਰ 'ਤੇ ਬਣ ਗਈਆਂ, ਐਸੀ ਉਹਦੀ ਦੁਰਦਿਸ਼ਾ ਹੋਈ। ਐਸੇ ਇਹ ਵਿਕਾਰ ਪ੍ਰਬਲ ਹਨ, ਐਸੇ ਬਲੀ ਹਨ ਵਿਕਾਰ ਇਹ ਜਿਹੜੇ ਪੁਰਸ਼ ਨੂੰ ਚੰਬੜੇ ਹੋਏ ਹਨ।
ਇਹ
ਸੱਚੇ ਪਾਤਸ਼ਾਹ ਨਾ ਦੂਤਾਂ ਨੇ ਪੰਜਾਂ ਵਿਕਾਰਾਂ ਨੇ ਖਲ ਮੂਰਖ ਬਣਾ ਕੇ ਨਾ ਜੀਵਾਂ ਨੂੰ ਅਲਪੱਗ ਲੋਕਾਂ ਨੂੰ ਵੱਧ ਕਰਕੇ ਬੰਨ ਬੰਨ ਕੇ ਆਪਣੇ ਅਧੀਨ ਕਰਕੇ ਸਭ ਦੁਨੀਆਂ ਨੂੰ ਮਾਰਿਆ ਹੋਇਆ, ਕੋਈ ਇਹਨਾਂ ਤੋਂ ਬਚ ਨਹੀਂ ਸਕਿਆ, ਵੱਡੇ ਵੱਡੇ ਜੋਗੀ ਤਪੀਸ਼ਵਰ ਮਛਿੰਦਰ ਨਾਥ ਵਰਗੇ। ਸੋ ਅਮਰੂਨਾਥ ਰਾਜਾ ਸ਼ਿਵਨਾਭ ਰਾਜੇ ਦਾ ਪਿਤਾ ਸੰਗਲਾਦੀਪ ਦੇ ਟਾਪੂ ਦਾ ਰਾਜਾ ਹੈ, ਉਹਦੀ ਮੁਰਦਾ ਦੇਹ 'ਚ ਪਰਕ ਆਇਆ ਯੋਗ ਸਿੱਧੀ ਦੁਆਰਾ ਪ੍ਰਵੇਸ਼ ਕਰਕੇ ਰਾਣੀਆਂ ਦੇ ਵਿਸ਼ੇ ਸੁੱਖ ਭੋਗਦਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਗੋਰਖਨਾਥ ਲੈ ਕੇ ਆਇਆ ਸੀ, ਮਹਾਰਾਜ ਆ ਸਾਡਾ ਗੁਰੂ ਹੈ ਇਤਿਹਾਸ ਦੀਆਂ ਕਰਤੂਤਾਂ ਨੇ। ਉਸ ਵੇਲੇ ਹਜ਼ੂਰ ਨੇ ਸਾਹਮਣੇ ਬਿਠਾ ਕੇ ਉਪਦੇਸ਼ ਦਿੱਤਾ ਸੀ, ਸੁਣ ਮਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਹਿ ਡੋਲੈ। ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਇਹਨਾਂ ਦੂਤਾਂ ਵਿਕਾਰਾਂ ਨੇ ਜੀਵ ਨੂੰ ਅਲਪੱਗ ਮੂਰਖ ਬਣਾ ਕੇ ਵੱਧ ਕਰ ਮਾਰਿਓ, ਬੰਨ ਕਰਕੇ ਮਾਰ ਰਹੇ ਨੇ, ਇਹਨਾਂ ਤੋਂ ਕੋਈ ਬਚ ਨਹੀਂ ਸਕਿਆ ਵਿਕਾਰਾਂ ਦੀ ਮਾਰ ਤੋਂ।
ਬੜੋ ਨਿਲਾਜ ਅੱਜ ਹੋ ਨਹੀਂ ਹਾਰਿਓ।
ਇਹ ਮਨ ਸਾਡਾ ਇਹਨਾਂ ਇਤਿਹਾਸ ਸੁਣ ਸੁਣ ਕੇ ਵੀ, ਇੰਨੀਆਂ ਕਥਾ ਕਹਾਣੀਆਂ ਵੇਦਾਂ ਸ਼ਾਇਤਰਾਂ ਦੀਆਂ ਸੁਣ ਸੁਣ ਕੇ ਬੜੋ ਨਿਲਾਜ, ਇਹ ਵੱਡਾ ਨਿਰਲਾਜ ਲੱਜਿਆ ਰਹੇ ਤੇ ਬੇਸ਼ਰਮ ਹੋ ਰਿਹਾ, ਅਜੇ ਹੁਣ ਨਹੀਂ ਹਾਰਿਓ, ਅਜੇ ਵੀ ਨਹੀਂ ਹਾਰਦਾ, ਅਜੇ ਵੀ ਨਹੀਂ ਹਟਦਾ ਔਗਣਾ ਵਿਕਾਰਾਂ ਵੱਲੋਂ, ਮਨ ਦੀ ਬਿਰਤੀ ਅਜੇ ਵੀ ਟੁੱਟਦੀ ਨਹੀਂ, ਭਾਵੇਂ ਵੇਦ ਸ਼ਾਇਤਰ ਧਰਮ ਗ੍ਰੰਥ ਪੁਕਾਰ ਪੁਕਾਰ ਕੇ ਇਤਿਹਾਸ ਦੁਨੀਆਂ ਦਾ ਸਾਹਮਣੇ ਹੈ, ਪਰ ਵੱਡੋ ਨਿਲਾਜ ਅਜੇ ਹੁਣ ਨਹੀਂ ਹਾਰਿਓ। ਇਹ ਸਾਡਾ ਵਿਗੜਿਆ ਹੋਇਆ ਮਨ ਏਡਾ ਨਿਰਲੱਜ ਹੋ ਰਿਹਾ, ਅਜੇ ਵੀ ਵਿਕਾਰਾਂ ਵੱਲੋਂ ਹਰ ਵੇਲੇ ਦੌੜ ਹੀ ਲੱਗੀ ਰਹਿੰਦੀ ਹੈ, ਕਰੇ ਹਟਦਾ ਨਹੀਂ ਹੈ।
ਕਹਿ ਰਵਿਦਾਸ ਕਹਾਂ ਕੈਸੇ ਕੀਜੈ।
ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ ਪਰਮੇਸ਼ਰ ਕਹੋ ਕੈਸੇ ਕਹ ਕੀਜੈ, ਹੇ ਸੱਚੇ ਪਾਤਸ਼ਾਹ ਦੱਸੋ ਕਿਰਪਾ ਕਰਕੇ ਕੀ ਕੀਤਾ ਜਾ ਸਕਦਾ ਹੈ, ਇਸ ਵਿਗੜੇ ਹੋਏ ਮਨ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਸੋ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਨਿਹਾਲ ਕਰੋ ਜੀ।
ਬਿਨ ਰਘੁਨਾਥ ਸਰਨ ਕਾ ਕੀ ਲੀਜੈ।
ਉਸ ਵਾਹਿਗੁਰੂ ਪਰਮੇਸ਼ਰ ਜੋ ਹੈ ਨਾ ਰਘੁਨਾਥ ਮਾਲਕ ਸੁਆਮੀ ਸੰਸਾਰ ਦਾ, ਹੇ ਸੱਚੇ ਪਾਤਸ਼ਾਹ ਤੁਹਾਨੂੰ ਛੱਡ ਕੇ ਸਰਨ ਕਾ ਕੀ ਲੀਜੈ, ਕਿਹਦੀ ਸ਼ਰਨ ਗ੍ਰਹਿਣ ਕਰੀਏ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਸਾਡੇ ਵਿਗੜੇ ਹੋਏ ਜੀਵਨ ਨੂੰ ਕੋਈ ਸੁਧਾਰ ਨਹੀਂ ਸਕਦਾ, ਤੁਹਾਨੂੰ ਛੱਡ ਕੇ ਕਿਹਦੇ ਕੋਲ ਜਾਈਏ ਸੱਚੇ ਪਾਤਸ਼ਾਹ, ਕਿਰਪਾ ਕਰੋ। ਗਿਆਨੀ ਵਿਵੇਕਾ ਸਿੰਘ ਜੀ ਤਰਨ ਤਾਰਨ ਕਥਾ ਕਰਦੇ ਸੀ, ਬਹੁਤ ਵੱਡੇ ਵਿਦਵਾਨ ਹੁੰਦੇ ਸੀ, ਲੰਮਾ ਸਮਾਂ ਸੇਵਾ ਕਰਦੇ ਰਹੇ। ਉਹ ਕਿਹਾ ਕਰਦੇ ਸੀ, ਰਗ ਨਾਮ ਰਗਾਂ ਦਾ ਅਤੇ ਰਗਾਂ ਤੋਂ ਭਾਵ ਸਾਡੇ ਇੰਦਰੀਏ ਜਿਹੜੇ ਨਾ, ਸਾਡੇ ਸਾਰੇ ਚੇਤਨ ਸੱਤਾ ਪਰਮੇਸ਼ਰ ਦੀ ਕਰਕੇ ਇੰਦਰੀਏ ਕੰਮ ਕਰ ਰਹੇ ਨੇ, ਹੇ ਸਾਡੇ ਇੰਦਰੀਆਂ ਦਾ ਨਾਥ ਮਾਲਕ ਸੁਆਮੀ ਪਰਮੇਸ਼ਰ, ਤੁਹਾਨੂੰ ਛੱਡ ਕੇ ਕਿਹਦੀ ਸ਼ਰਨ ਵਿੱਚ ਜਾਈਏ, ਸਾਡੇ 'ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਆਪਣੀ ਸ਼ਰਨ ਵਿੱਚ ਰੱਖੋ, ਇਹਨਾਂ ਔਗਣਾਂ ਵਿਕਾਰਾਂ ਤੋਂ ਸਾਨੂੰ ਬਚਾ ਕੇ ਰੱਖੋ। ਇਹ ਭਗਤ ਰਸਨਾਂ ਦੇ ਪਵਿੱਤਰ ਬਚਨ ਇੱਥੇ ਖਾਲਸਾ ਜੀ ਜੈ ਸ੍ਰੀ ਰਾਗ ਦੀ ਸਮਾਪਤੀ ਹੈ। ਜੱਜੇ ਅੱਖਰ ਦੀਆਂ ਦੁਲਾਵਾਂ ਦੁਆਰਾ ਇਸ ਰਾਗ ਦੀ ਹਜ਼ੂਰ ਨੇ ਆਰੰਭਤਾ ਕੀਤੀ, ਜੱਜੇ ਅੱਖਰ ਦੀਆਂ ਦੁਲਾਵਾਂ 'ਤੇ ਜਾ ਕੇ ਇਸ ਰਾਗ ਦੀ ਹਜ਼ੂਰ ਨੇ ਸਮਾਪਤੀ ਕੀਤੀ ਹੈ। ਮੱਧ ਭਾਗ ਦਾ ਇਹ ਰਾਗ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਸਫਲਾ ਹੋਵੇ, ਗੁਰੂ ਕੀ ਰਹਿਮਤ ਹੋਵੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸਰਨ ਕਾ ਕੀ ਲੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ।